ਇਹਨੂੰ ਕਲਯੁਗ ਕਹਿੰਦੇ, ਹੋਰ ਤਾਂ ਕੋਈ ਨਹੀਂ। ਕਲਯੁਗ ਦੇ ਉਹ ਕਹਿੰਦੇ ਕਲਯੁਗ ਵੀ ਇੱਕ ਰਾਜਾ ਆਇਆ ਤੇ ਉਹਦੇ ਇਹ ਜਰਮੈਲ ਨੇ, ਕਾਮ ਕਰੋ ਲੋਭੋ ਹੰਕਾਰ, ਇੱਕ ਨਾਟਕ ਬਣਿਆ ਪ੍ਰਬੋਧ ਚੰਦਰ ਨਾਟਕ। ਉਹ ਸਾਰੇ ਇੱਧਰ ਦਾ ਵੀ, ਵਿਵੇਕ ਦਾ ਵੀ, ਇਹ ਵੀ ਰਾਜਾ ਹੈ, ਉਹ ਵੀ ਰਾਜਾ, ਕਹਿੰਦੇ ਦੋਹਾਂ ਦਾ ਜੰਗ ਯੁੱਧ ਹੋ ਰਿਹਾ। ਉਹ ਦੂਸਰਾ ਕਹਿੰਦਾ ਵੀ ਤੁਸੀਂ ਜੀ ਕਿਉਂ, ਕਹਿੰਦੇ ਵੀ ਜਿਹੜਾ ਕਾਸ਼ੀ ਹੈ ਇਹ ਸਾਡਾ ਪੁਰਾਣਾ ਬਨਾਰਸ ਹੈ, ਗੰਗਾ ਹੈ, ਹਰਿਦੁਆਰ ਹੈ। ਕਹਿੰਦੇ ਇੱਥੇ ਕਿ ਵੀ ਇੱਥੇ ਮੇਰੀਆਂ ਜੜ੍ਹਾਂ ਪੱਟ ਦੇਣਗੇ ਇਹ ਧਰਮ ਵਾਲੇ। ਉਹ ਲੋਭ ਜਾਂ ਪਖੰਡ ਜਾਂ ਪਖੰਡ ਕਹਿੰਦਾ ਹੈ, ਲੋਭ ਵਾਸਤੇ ਫਿਰ ਪਖੰਡ ਬਣਾਉਂਦੇ ਨੇ। ਉਹ ਪਖੰਡ ਦਾ ਉਹਨਾਂ ਨੇ ਇੱਕ ਨਮੂਨਾ ਜਿਹਾ ਖਿੱਚਿਆ, ਬਹੁਤ ਸੁੰਦਰ ਨਾਟਕ ਹੈ ਵਿਚਾਰ ਵਾਸਤੇ, ਔਰ ਉਹ ਕਰਦੇ ਨੇ। ਉਹ ਕਹਿੰਦੇ ਉਹਨੇ ਐਸਾ ਧਰਮੀ ਬਣਾਇਆ ਜਾਂ ਪਖੰਡ ਨੇ, ਇਹ ਅੱਗੇ ਲੋਭ ਦਾ ਪੁੱਤਰ ਪੋਤਰੇ ਇਸ ਤਰ੍ਹਾਂ ਬਣਾਏ ਨੇ, ਸਭ ਬਣਾਏ ਔਰ ਉਹ ਆਉਂਦੇ ਵਰਤ ਰਹੇ ਨੇ। ਕਹਿੰਦੇ ਜੇ ਕੈਸੇ ਹੈ ਜੱਗ ਆਦਿ ਕਰਦੇ ਲੋਕ ਜਾਂ ਹੋਰ ਕੈਸੇ ਬਣਾਵਟ ਬਣਾਈ ਹੋਈ ਹੈ। ਤੇ ਉਹ ਜਿਹੜਾ ਹੰਕਾਰ ਦਾ ਇਹ ਪੁੱਤਰ ਹੈ, ਸ਼ਾਇਦ ਹੰਕਾਰ ਪੁੱਤਰ ਹੈ ਇਹਦਾ। ਤੇ ਉਹ ਚਲੇ ਗਏ, ਇੱਕ ਬੈਠੇ ਮਹਾਤਮਾ ਜੀ, ਕਹਿੰਦੇ ਬੈਠੋ, ਹਮ ਯਹਾਂ ਪਰ ਕਿਉਂ ਬੈਠੇ ਹੈ, ਐਸੇ ਪਹਿਲੇ ਤੁਹਾਡਾ ਵੀ ਐਨ ਚੰਗੀ ਤਰ੍ਹਾਂ ਸੋਧ ਸਦਾਈ ਕੀਤੀ ਹੋਵੇ, ਸਰੀਰ ਦੀ ਜਗ੍ਹਾ ਵੀ ਸਾਫ਼ ਹੋਵੇ ਐਨ ਸਚਮ ਦੇ ਨਾਲ, ਫਿਰ ਐਸੇ ਫਿਰ ਬੈਠ ਸਕਦੇ। ਤੂੰ ਮੈਨੂੰ ਜਾਣਦਾ ਨਹੀਂ, ਇਹ ਮੈਂ ਤਾਂ ਇਹ ਬ੍ਰਹਮਾ ਕੋਲ ਗਿਆ, ਬ੍ਰਹਮਾ ਨੇ ਕਿਹਾ ਵੀ ਆਓ ਪੁੱਤਰ ਬੈਠੋ ਇੱਥੇ, ਕਹਿੰਦਾ ਮੈਂ ਇੱਥੇ ਨਹੀਂ ਬੈਠਦਾ। ਤੇ ਉਹਨਾਂ ਇਹ ਵੀ ਉਹ ਮਾਵਾਂ ਦਾ ਤੇ ਪਿਤਾ ਦਾ ਹੁੰਦਾ ਨਾ ਵੀ ਬੱਚੇ ਨੂੰ ਗੋਡੇ 'ਤੇ ਪੱਟ 'ਤੇ ਬਹਾ ਲੈਣਾ ਵੀ ਜ਼ਿਆਦਾ ਪ੍ਰੇਮ ਹੈ। ਕਹਿੰਦਾ ਜੀ ਇੱਥੇ ਬੈਠ ਜਾਓ ਫਿਰ ਤੁਸੀਂ, ਉਹ ਕਹਿੰਦਾ ਨਹੀਂ ਨਹੀਂ, ਇਹਨੂੰ ਗੋਡੇ ਨੂੰ ਪਹਿਲਾਂ ਗੋਬਰ ਦੇ ਨਾਲ ਲਿੰਬ ਵੀ ਪਵਿੱਤਰ ਬਣਿਆ, ਫਿਰ ਮੈਂ ਬੈਠੂਗਾ। ਅਸੀਂ ਤੁਸੀਂ ਕੌਣ ਹੋ, ਹੰਕਾਰ ਕਹਿੰਦਾ ਠੀਕ ਠੀਕ ਜੀ ਬਿਲਕੁਲ ਠੀਕ ਹੈ। ਕਹਿੰਦਾ ਮੈਂ ਹੁਣ ਜਿਹੜਾ ਰਿਦਾ ਨਹੀਂ ਸਾਫ਼ ਕਿਸੇ ਦਾ ਤੇ ਭਜਨ ਬੰਦਗੀ ਉਹਦੀ ਕਰੀ, ਕਾਂਸ਼ੀ ਦੇ ਵਿੱਚ ਮੰਦਰਾਂ ਦੀ ਫਿਕਰ ਨਾ ਕਰੋ, ਉਹ ਸਾਰਿਆਂ ਦੇ ਅਸੀਂ ਇਹ ਹਿਰਦੇ ਜਿਹੜੇ ਨੇ ਐਨ ਮਲੀਨ ਕਰ ਦਿੱਤੇ ਹੈ ਮਾਇਆ ਨਾਲ, ਵਾਸ਼ਨਾ ਦੇ ਨਾਲ। ਕਿੰਨਾ ਭਜਨ ਪਾਠ ਕਰੀ ਜਾਓ, ਉੱਥੇ ਜਦੋਂ ਅਸਰ ਹੀ ਨਹੀਂ ਹੋਣਾ ਫਿਰ ਕੀ। ਇਸ ਕਰਕੇ ਤੁਹਾਡਾ ਰਾਜ ਅਟਲ ਹੈ, ਇਸ ਕਰਕੇ ਤੁਸੀਂ ਉਹ ਰਾਜਾ ਜਾਂ ਵਿਵੇਕ ਰਾਜਾ ਜੀ, ਤੁਸੀਂ ਸਾਡੇ ਹੁੰਦਿਆਂ ਪੰਜਾਂ ਜੰਡੈਲਾਂ ਦੇ ਹੁੰਦਿਆਂ ਹੋਇਆਂ ਫਿਰ ਨਾ ਫਿਰ ਉਹਨਾਂ ਦੇ ਜੰਗ ਹੁੰਦੇ। ਸੋ ਇਉਂ ਇਹ ਚੀਜ਼ਾਂ ਹਾਲੇ ਦੇਖੋ ਕੁਛ ਚੱਲ ਹੀ ਰਿਹਾ। ਇਹਨਾਂ ਨੂੰ ਡਰ ਉਦੋਂ ਹੁੰਦਾ ਹੈ ਜਿਹੜੇ ਸਿਆਸੀ ਆਦਮੀ ਨੇ, ਜਦੋਂ ਇਹਨਾਂ ਦਾ ਹੇਠਲਾ ਮਾਹੌਲ ਵੋਟਾਂ ਦਾ ਜ਼ਿਆਦਾ ਵਿਗੜੇ ਵੀ ਇਹ ਵਿਗੜ ਜਾਊਗਾ, ਸਾਡੀ ਪ੍ਰਧਾਨਗੀ ਨਹੀਂ ਰਹਿਣੀ, ਉਦੋਂ ਤਾਂ ਭਾਵਾਂ ਕੋਈ ਗੱਲ ਬਣ ਜਾਂਦੀ, ਮੰਨ ਕੇ ਵੀ ਫੇਰ ਵੀ ਮੁੱਕਰ ਜਾਂਦੇ, ਫੇਰ ਬਦਲ ਜਾਂਦੇ। ਇਹ ਤਾਂ ਸੱਚੇ ਸਿੱਧ ਵੀ ਜਿਹੜੀ ਇਹ ਵਿਚਾਰ ਹੈ ਸੀ ਠੱਗੀ ਫੱਗੀ ਦੀ, ਉਹ ਬੰਨ ਚੁੱਕਣੀ ਪਊਗੀ, ਨਿਸ਼ਕਾਮ ਕਰਨੀ ਵੀ ਪਊਗੀ। ਫਿਰ ਇਹ 'ਚ ਖੇਚਲਾਂ ਹੁੰਦੀਆਂ, ਹੋਰ ਦੁਨੀਆਂ ਆ ਕਰ ਗਈ ਆ, ਉਹ ਕਰ ਗਈ ਆ, ਬਣਾ ਗਈ ਆ, ਬਣਾ ਗਈ, ਅਸੀਂ ਵੀ ਬਣਾਈਏ ਜਾਂ ਹੋਰ ਚੀਜ਼ ਹੈ। ਸੋ ਇਹ ਕਠਿਨਤਾਈਆਂ ਹਨ ਇਹਦੇ ਵਿੱਚ, ਅਤੇ ਥੋੜ੍ਹੇ ਚਿਰ ਦੇ ਵਾਸਤੇ ਇਹ ਚੀਜ਼ਾਂ ਹੁੰਦੀਆਂ ਸੰਸਾਰ ਦੇ ਵਿੱਚ, ਪਿੱਛੋਂ ਬੁੱਢੀਆਂ ਮਾਰ ਦਿੰਦੇ ਆ ਉਹਨਾਂ ਨੂੰ। ਇਹ ਸਤਿਕਾਰ ਜਾਂ ਹੋਰ ਚੀਜ਼, ਜਿਹੜੀ ਪਰਮੇਸ਼ਰ ਦੀ ਭਗਤੀ ਜਾਂ ਹੋਰ ਚੀਜ਼, ਇਹ 'ਚ ਰੋਲ ਹੈ ਔਰ ਸਦਾ ਸਦਾ ਹੀ ਜੀਵਨ ਹੈ। ਪਰ ਆਪਣੇ ਇਹਦੇ ਵਿੱਚ ਇਹ ਚੀਜ਼ਾਂ ਮਨ ਦੇ ਵਿੱਚੋਂ ਕੱਢਣੀਆਂ, ਕਾਮ ਕਰੋ ਲੋਭ ਮੋਹ ਹੰਕਾਰ ਮਿਟ ਗਏ, ਉਹਦੇ ਵਿੱਚ ਪਰਮੇਸ਼ਰ ਦੇ ਨਾਮ ਦੇ ਨਾਲ ਅੰਤਰਮੁਖਤਾ ਹੋਊਗੀ। ਇੱਕ ਸਰਗੁਣ ਸਰੂਪ ਹੈ, ਇੱਕ ਨਿਰਗੁਣ ਸਰੂਪ ਹੈ ਵਾਸਤਵ ਸਰੂਪ ਦੇ ਵਿੱਚ, ਇੱਕ ਨਾਮ ਸਰੂਪ ਹੈ ਗੁਰਬਾਣੀ ਸਰੂਪ ਹੈ। ਉਹਦੇ ਸਾਰੇ ਭੇਦ ਜਾਣਨ ਵਾਸਤੇ, ਜਿਵੇਂ ਸੰਸਾਰ ਹੈ ਇੱਕ ਸੂਖਮ ਸ੍ਰਿਸ਼ਟੀ ਹੈ, ਦੇਵ ਸ੍ਰਿਸ਼ਟੀ ਹੈ, ਅਸੁਰ ਸ੍ਰਿਸ਼ਟੀ ਹੈ, ਬੇਅੰਤ ਸ੍ਰਿਸ਼ਟੀ ਨਾਮ ਜਿਹੜੀ ਪੈਦਾ ਹੋਈ ਜੰਮਣ ਮਰਨ 'ਚ ਆਉਂਦੀ ਹੈ, ਇਹਦੇ ਤੋਂ ਅੱਗੇ ਲੰਘਾਂਗੇ ਆਪਣੇ ਸਥੂਲ ਸਰੀਰ ਤੋਂ, ਇਹਦੇ ਮਾਨ ਤੋਂ ਅੱਗੇ ਲੰਘਾਂਗੇ। ਦੂਸਰਾ ਅੰਤਰਮੁਖ ਇੰਦਰੀਆਂ ਜਿਹੜੀਆਂ ਨੇ ਸੰਸਾਰਿਕ ਪਦਾਰਥਾਂ ਦੇ ਗਿਆਨ ਵਾਲੀਆਂ, ਉਹਨਾਂ ਤੋਂ ਅੰਦਰ ਲੱਗਾਂਗੇ, ਮਨ ਬੁੱਧੀ ਤੋਂ ਅੱਗੇ ਲੰਘਾਂਗੇ, ਪਾਪ ਸੰਸਾਰਿਕ ਤੇ ਨਾਮ ਸਿਮਰਨ ਦੇ ਨਾਲ, ਨਿਸ਼ਕਾਮਤਾ ਤੇ ਗੁਰੂ ਕੀ ਆਗਿਆ ਮੰਨਣ ਦੇ ਨਾਲ ਆਪ ਹੀ ਫੇਰ ਇਹ ਜਿਹੜਾ ਕੋਈ ਕਿਸੇ ਦੀ ਭਾਵਨਾ ਹੋਈ ਉਹ ਸਰ ਗੁਰੂ ਮਹਾਰਾਜ ਨਾਮ ਦੀਆਂ ਵੀ ਐਨ ਪ੍ਰਤੱਖ ਤੇ ਸਰਗੁਣ ਦੀਆਂ ਵੀ ਤੇ ਫਿਰ ਉਹ ਨਿਰਗੁਣ ਦੀਆਂ ਵੀ। ਸਰਗੁਣ ਨਿਰਗੁਣ ਨਿਰੰਕਾਰ ਚਾਰ ਆ ਗਏ। ਸੁਨ ਸਮਾਧੀ ਆਪ, ਫਿਰ ਐਸੀਆਂ ਅਵਸਥਾ ਜਿਹੜੀਆਂ ਹੋਰ ਜਿੱਥੇ ਜਿੱਥੇ ਕੋਈ ਗੁਰਮੁਖ ਹੈ ਤਨਤਾ ਯੋਗ ਹੈ, ਗੁਰੂ ਮਹਾਰਾਜ ਉਹਨਾਂ ਦੇ ਚਰਨਾਂ ਦੀ ਤੂੜੀ ਬਣਾਈ ਰੱਖਣ। ਤੂੜੀ ਦਾ ਮਤਲਬ ਸ਼ਰਧਾ ਪੂਰਵਕ ਹੋ ਕੇ ਜਿਸ ਤਰ੍ਹਾਂ ਉਹਨਾਂ ਨੇ ਗੁਰੂ ਅਨੁਸਾਰ ਜੀਵਨ ਬਣਾਇਆ, ਗੁਰੂ ਦੀ ਸ਼ਰਨ ਲੈ ਕੇ ਉਹਨਾਂ ਦੀ ਸਹਾਇਤਾ ਹੁੰਦੀ ਵੀ ਤਗੜਾ ਹੋ। ਜਾਂ ਉਹਨਾਂ ਦਾ ਪ੍ਰਭਾਵ ਪੈਂਦਾ ਕੁਸੰਗਤ ਤਾਂ ਨਹੀਂ ਜੀਵਨ ਬਣਦਾ, ਉੱਥੇ ਤਾਂ ਘਟਣਾ ਹੀ ਘਟਣਾ, ਪਰ ਪਖੰਡੀ ਡੰਬੀ ਨਾ ਉਸਦੇ ਉੱਤੇ। ਸੋ ਇਹ ਵਿਚਾਰ ਵੀ ਆਪਾਂ ਇੱਥੇ ਆਉਣੇ ਹਾਂ ਕਾਹਦੇ ਵਾਸਤੇ, ਇਹ ਸੁਖ ਇੱਕ ਪਰਮ ਪਦਵੀ, ਇੱਥੋਂ ਤੱਕ ਵੀ ਮੌਤ ਦਾ ਡਰ ਵੀ ਨਾ ਰਹੇ, ਜਮਾਂ ਦਾ ਡਰ ਵੀ ਨਾ ਰਹੇ, ਘਰ 'ਚ ਵੀ ਸੁੱਖ ਸ਼ਾਂਤੀ ਰਹੇ ਸਾਰੇ ਰਹੇ, ਤੇ ਇਹ ਹੈਗੇ ਇੱਧਰ ਵੀ ਹੈਗੇ, ਇਹ ਮਾਇਕ ਹੀ ਸੁੱਖ ਨੇ। ਪਰ ਇਹਨਾਂ ਸੁੱਖਾਂ ਦੇ ਨਾਲ ਜਿੰਨੇ ਤੁਸੀਂ ਪ੍ਰਵਿਰਤ ਹੋ ਗਏ, ਖਾਣ ਪੀਣ ਵਾਲੀਆਂ ਚੀਜ਼ਾਂ, ਚਸ਼ਕੇ ਵਾਲੀਆਂ ਚੀਜ਼ਾਂ, ਸਧਾਰਨ ਚੀਜ਼ਾਂ ਨਾ ਖਾਓਗੇ, ਕੀ ਹੈ ਘਿਓ ਵਾਲੀਆਂ ਚੀਜ਼ਾਂ ਖਾਓਗੇ, ਮਿੱਠੇ ਵਾਲੀਆਂ ਚੀਜ਼ਾਂ ਖਾਓਗੇ, ਦੁੱਧ ਬੜਾ ਮਲਾਈ ਵਾਲਾ ਸਵਾਦ ਲੱਗਦਾ ਹੈ, ਤੇ ਜਦੋਂ ਸ਼ੂਗਰ ਚਾਹੇ ਡਾਕਟਰ ਕਹਿੰਦਾ ਵੀ ਹੁਣ ਤਾਂ ਇਹ ਛੱਡਣੀਆਂ ਪੈਣੀਆਂ, ਨਹੀਂ ਤਾਂ ਕੱਫਣ ਹੈ, ਤੇਰੀ ਮਰਜ਼ੀ ਹੈ, ਫੋਕੀਆਂ ਚੀਜ਼ਾਂ ਖਾ, ਦੁੱਧ ਮਲਾਈ ਵਾਲਾ ਨਹੀਂ ਖਾ ਸਕਦਾ, ਘਿਓ ਨਹੀਂ ਖਾ ਸਕਦਾ, ਤੇ ਨਾਲੇ ਸਰੀਰ ਖਰਾਬ ਹੋ ਗਿਆ, ਤੇ ਸਰੀਰ ਦੇ ਨਾਲ ਅੱਗੇ ਨਾਲੇ ਮਨ ਖਰਾਬ ਹੋ ਗਿਆ। ਤੇ ਅੰਤ ਦਾ ਸਮਾਂ ਤਾਂ ਆਪਾਂ ਬਜ਼ੁਰਗਾਂ ਦਾ, ਸਾਡੇ ਬਜ਼ੁਰਗ ਨੇ, ਕੋਈ ਮਾਤਾ ਹੈ, ਕੋਈ ਪਿਤਾ ਹੈ, ਕਿ ਕੀ ਹਾਲਤ ਉਹਨਾਂ ਦੀ ਹੁੰਦੀ ਹੈ, ਕਿ ਉਹੀ ਦੇਖ ਲੈ, ਮੈਂ ਵੀ ਇਹ ਮੇਰੇ 'ਤੇ ਵੀ ਆਉਣੀ ਹੈ ਬਿਰਧ ਅਵਸਥਾ, ਤੇ ਜਾਂ ਕਈਆਂ ਦੇ ਪਹਿਲਾਂ ਹੀ ਖਰਾਬ ਹੋਈ ਜਾਂਦੇ ਨੇ। ਤੇ ਆਪਣੇ ਦੇਸ਼ ਦਾ ਹੁਣ ਛੋਟੇ ਜਿਹੇ 5-7 ਸਾਲਾਂ ਦੇ ਨੂੰ ਹੀ ਉਹ ਸੰਗਤ ਦੇ ਹੋਰ ਸਾਡੇ ਸਕੂਲ ਵੀ ਕੈਸੇ ਨੇ, ਉਹਨਾਂ 'ਚ ਹੈਗੇ ਮਾਸਟਰ ਹੋ ਜਾਏ, ਤੇ ਪਹਿਲਾਂ ਮਾਂ ਪਿਓ ਵੀ ਉਹ ਕੋਈ ਬਿਰਲੇ ਹੀ ਹੋਣਗੇ, ਜਿਸ ਤਰ੍ਹਾਂ ਦੂਜੇ ਦੇਸ਼ਾਂ ਦੇ ਵਿੱਚ ਉਹ ਕਹਿੰਦੇ ਵੀ ਬਚਪਨ ਤੋਂ ਲੈ ਕੇ ਬਾਲਕ ਹੁੰਦੇ ਤੱਕ ਕੋਈ ਨਸ਼ੀਲੀ ਚੀਜ਼ ਨਹੀਂ ਖਾਣ ਦੇਣੀ, ਕਿਸੇ ਪਾਸੇ ਉਲਟੇ ਪਾਸੇ ਜਾਣ ਨਹੀਂ ਦੇਣਾ, ਮਾੜੀਆਂ ਫਿਲਮਾਂ ਨਹੀਂ ਦੇਖਣ ਦੇਣੀਆਂ। ਤੇ ਸਾਡੇ ਕੀ ਹੋ ਰਿਹਾ, ਕੁਛ ਤਾਂ ਆਹਾਰ ਵਿਹਾਰ ਉਹ ਜਦੋਂ ਤਾਈਂ ਸ਼ੁੱਧ ਨਾ ਰੱਬ ਮਿਲੂ ਤੇ ਨਾ ਇੱਥੇ, ਜੇ ਐਵੇਂ ਨਿਸ਼ਫਲ ਵਾਲਾ। ਇਸ ਕਰਕੇ ਯਤਨ ਕਰੋ, ਵਾਹਿਗੁਰੂ ਕਿਰਪਾ ਕਰੇ ਸਰਬੱਤਰ ਦੇ ਉੱਤੇ ਹੀ ਜਿਹੜੇ ਇੱਧਰ ਲੱਗੇ ਨੇ ਧੰਸਾ ਯੋਗ ਨੇ ਭਾਈ ਵਾਹਿਗੁਰੂ ਪਰਮੇਸ਼ਰ ਉਹਨਾਂ ਦੇ ਚਰਨਾਂ ਦੀ ਤੂੜੀ ਦੇਵੇ। ਤੂੜੀ ਕੀ ਹੁੰਦੀ, ਪੈਰਾਂ ਹੇਠ ਵੀ ਨਿਮਰਤਾ ਸ਼ਰਧਾ ਸਮੇਤ ਉਹ ਜਿਵੇਂ ਗੁਰੂ ਕੇ ਬਚਨ ਲੋਕ ਕੁਮਾਰ ਰਹੇ ਨੇ ਉਸ ਤਰ੍ਹਾਂ ਦਾ ਅਸੀਂ ਜੀਵਨ ਬਣਾਈਏ, ਤੇ ਮੁਕਤ ਹੁੰਦਾ ਫਿਰ ਇਹਨਾਂ ਤੋਂ ਵੀ ਇੱਥੇ ਛੁੱਟ ਜਾਵਾਂਗੇ, ਸਿਹਤ ਠੀਕ ਰਹੂਗੀ, ਐਨ ਕੋਈ ਬਿਮਾਰੀ ਕੋਈ ਰੋਗ ਨਹੀਂ ਹੋਊਗਾ। ਜੇ ਰੋਗ ਹੋਵੇ ਤਾਂ ਜੇ ਹੋਰ ਉਹ ਵੀ ਇਕੱਠੀਆਂ ਜਾਣਗੀਆਂ, ਹੋਰ ਵੀ ਸਾਰੀਆਂ ਚੀਜ਼ਾਂ। ਇਸ ਕਰਕੇ ਐਸਾ ਦਰ ਕਿਉਂ ਛੱਡੀਏ, ਗੁਰੂ ਨਾਨਕ ਸਾਹਿਬ ਦਾ ਫਿਰ ਉਹ ਪਤਤ ਪਾਵਨ ਵੀ ਹੈ। ਕਈਆਂ ਨੂੰ ਇਹ ਹੁੰਦਾ ਵੀ ਮੈਂ ਬੜਾ ਇੰਨੇ ਪਾਪ ਕੀਤੇ, ਹੁਣ ਕਿਤੇ ਸਾਰ ਸੰਗਤ 'ਚ ਆ ਜਾ ਤੇ ਬੜੇ ਬੜੇ ਜੇ ਵੇਸ਼ ਭਾਵ ਉਧਰ ਗਈ, ਉਹਦੇ ਕੀ ਕਰਮ ਹੁੰਦੇ ਆ, ਅਜਾਮਲ ਉਧਰ ਗਿਆ ਤੇ ਸ਼ਰਨ ਲੈ ਆ ਜਾ। ਪਰਮੇਸ਼ਰ ਪਤਤ ਪਾਵਨ ਵੀ ਹੈ ਨਾ, ਇਹ ਤਾਂ ਨਹੀਂ ਵੀ ਨਿਰੀ ਭਗਤੀ ਨਾਲ ਹੀ, ਉਹ ਚਾਹੇ ਤਾਂ ਇੱਕ ਮਿੰਟਾਂ ਸਕਿੰਟਾਂ ਦੇ ਵਿੱਚ ਉੱਥੇ ਪਹੁੰਚਾ ਦੇ। ਇਸ ਕਰਕੇ ਸ਼ਰਨ ਲਓ, ਪਰ ਇਹ ਕਿਤੇ ਕਿਤੇ ਉਹ ਵਾਹਿਗੁਰੂ ਪਰਮੇਸ਼ਰ ਐਸੀਆਂ ਚੀਜ਼ਾਂ ਦਿਖਾਉਂਦਾ ਹੈ, ਨਹੀਂ ਤਾਂ ਸਾਧਨ ਬਣਾਏ ਹੋਏ ਨੇ ਉਸਨੇ ਵੀ, ਚੰਗਿਆਂ ਦੀ ਸੰਗਤ ਕਰੋ ਜਿਹਨਾਂ ਨੇ ਗੁਰੂ ਬਾਣੀ, ਕਿ ਗੁਰੂ ਬਹੁਤੇ ਨੇ, ਇਹ ਬਾਣੀਆਂ ਸਿਰਫ ਬਾਣੀ ਵਾਹਿਗੁਰੂ ਦੀ ਹੈ, ਵਾਹਿਗੁਰੂ ਦੇ ਉਪਦੇਸ਼ ਨੇ ਲਿਖ ਦਿੱਤੀ ਹੈ, ਫਰਕ ਨਾ ਪੈਣ ਦੇਈਏ ਜੇ ਕੋਈ ਇਹੋ ਜਿਹਾ ਫਰਕ ਪਾਉਣਾ ਚਾਹੁੰਦਾ, ਵੀ ਉਹਨਾਂ ਦੇ ਪੱਖ ਤੇ ਹੋ ਜਾਂਦੇ ਆ ਫਿਰ ਬਹੁਤੇ ਜਾਂ ਹੋਰ ਵੀ ਨਹੀਂ ਜੀ ਇਹ ਇਸ ਤਰ੍ਹਾਂ, ਜਾਂ ਮਾੜਾ ਮੋਟਾ ਜਾਂ ਟਰਾਂਸਫਰ, ਉਹ ਬੜੇ ਖਤਰਨਾਕ ਹੋਏ। ਐਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਉਹ ਕਹਿੰਦੇ ਜੀ ਸਾਡੇ ਹੈਗੇ ਉੱਥੇ ਹੈ ਨਹੀਂ, ਇਹ ਬਾਣੀ ਆ ਹੈ ਨਹੀਂ, ਤੇ ਉਹਨਾਂ ਨੂੰ ਆਪਣਾ ਕਰਕੇ ਜਿਹੜੇ ਇਹੋ ਜਿਹੇ ਕਰਦੇ ਨੇ ਉਹਨਾਂ ਨੂੰ ਪੂਰਾ ਦੰਡ ਮਿਲਣਾ ਚਾਹੀਦਾ, ਜੇ ਨਹੀਂ ਹਟਦੇ। ਇਸ ਕਰਕੇ ਇਹ ਵੀ ਪੱਖ ਚੱਲ ਰਿਹਾ ਹੈ, ਮੈਂ ਤਾਂ ਕਦੇ ਨਹੀਂ ਇਸ 'ਤੇ ਬੋਲਿਆ ਸੀ ਵੀ ਠੀਕ ਹੈ, ਪਰ ਜੇ ਕੋਈ ਲੋੜ ਪਵੇ ਤਾਂ ਤੁਸੀਂ ਸੰਗਤਾਂ ਭਾਈ ਪਾਸ ਕਰਕੇ ਵੀ ਉਹ ਤਾਂ ਜਿਹੜੇ ਜਥੇਦਾਰ ਬਣੇ ਨੇ ਉਹ ਵੀ ਰਲੇ ਹੋਏ ਨੇ, ਜਿਹੜੇ ਉੱਤੇ ਜਥੇਦਾਰ ਬਣਾਉਣ ਵਾਲੇ ਉਹ ਅੱਗੇ ਉਹ ਮਾਇਆ ਦੀ ਲਪੇਟ ਹੈ, ਸਿਆਸੀ ਲਪੇਟ ਵਿੱਚ ਨੇ। ਇਸ ਕਰਕੇ ਜੇ ਇਕੱਠੇ ਹੋ ਕੇ ਜਾਂ ਹੋਰ ਚੀਜ਼ ਉਹਨਾਂ ਨੂੰ ਜਦੋਂ ਖਤਰਾ ਹੋ ਗਿਆ, ਜਿਹੜੇ ਬਣਾਉਣ ਵਾਲੇ ਨੇ ਜਾਂ ਕਰਨ ਵਾਲੇ ਨੇ ਵੀ ਹੁਣ ਸਾਨੂੰ ਖਤਰਾ ਹੈ, ਉਹ ਤੁਹਾਡੇ ਕਰਕੇ ਕਰ ਦੇਣਗੇ, ਕਬਜ਼ਾ ਅਸੀਂ ਕਰ ਨਹੀਂ ਸਕਦੇ ਉੱਥੇ ਦਾ, ਜੇ ਸਾਡੇ ਕੋਲ ਮਗਰ ਵੋਟ ਕਿਨ ਪਾਉਣੀ ਹੈ। ਸੋ ਇਹੀ ਹੈ ਫਿਰ ਜਾਂ ਹੋਰ ਜਿਹੜਾ ਐਸਾ ਜੇ ਕੋਈ ਐਸਾ ਹੋ ਗਿਆ ਇਸ ਚੀਜ਼ ਦੇ ਉੱਤੇ ਜਿੱਦਾਂ ਉਹ ਠੀਕ ਕਰ ਲੈਣ ਚੱਲਿਆ ਹੋਇਆ, ਅਤੇ ਕਰ ਲੈਣ ਨਹੀਂ ਤਾਂ ਫਿਰ ਸਾਰੀਆਂ ਸੰਗਤਾਂ ਤੁਸੀਂ ਭਾਈ ਜਿਵੇਂ ਹੋਊਗਾ ਉਵੇਂ ਵਿਚਾਰ ਕਰ ਲਿਓ। ਵੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਫਰਕ ਪੈਣ ਦੇਣਾ, ਇਹ 'ਚ ਫਰਕ ਪੈ ਗਿਆ ਤਾਂ ਫਿਰ ਸਭ ਹੋਊਗੇ ਸਾਰੇ। ਅਤੇ ਪਰਮੇਸ਼ੁਰ ਦਾ ਇਹ ਕਿਉਂ ਹੋ ਰਿਹਾ, ਪਰਮੇਸ਼ੁਰ ਸਭ ਕੁਝ ਕਰ ਸਕਦਾ, ਉਹ ਪਰਖ ਕਰਦਾ ਵੀ ਹੈਗੇ ਨਿਸ਼ਚੇ ਵਾਲੇ ਕਿ ਨਹੀਂ, ਜਾਂ ਉਹਨਾਂ ਨੇ ਵੀ। ਤੋ ਹੁਣ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹ, ਪਰ ਉਹਦੀ ਬਖਸ਼ਿਸ਼ ਹੈ, ਸਾਧਨ ਕਰਨੇ ਹੈ ਤੇਰੀ ਕਿਰਪਾ, ਪਾਰ ਬ੍ਰਹਮ ਗੁਰੂ ਦੀ ਕਿਰਪਾ, ਗੁਰ ਪਰਮੇਸ਼ੁਰ ਏਕ। ਹੁਣ ਲਓ ਇਸਦੇ ਜਿਹੜੇ ਆਪਣੇ ਇਹ ਤਾਂ ਵਿਚਾਰ ਇਸ ਦੇ ਉੱਤੇ, ਇਸ ਕਰਕੇ ਵੀ ਪਹਿਲਾਂ ਪਰਮੇਸ਼ੁਰ ਦਾ ਸਰੂਪ ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ, ਜਾਂ ਉਹ ਜਾਂ ਸਰਗੁਣ ਸਰੂਪ ਜਿੱਥੇ ਵੀ ਕਿਸੇ ਦਾ ਟਿਕਦਾ ਹੈ, ਜਾਂ ਸਾਧ ਸੰਗਤ ਦੀ ਬਜਾਈ ਜੋ ਧੂੜ ਬਣ ਕੇ ਸੇਵਾ ਕਰਨੀ ਹੈ, ਸੰਗਤ ਦੇ ਵਿੱਚ ਸੇਵਾ ਹੁੰਦੀ ਹੈ, ਅਤੇ ਬਾਹਰ ਜਿਹੜੀ ਆਪਣੀ ਉਹ ਧਰਮ ਦੀ ਕਿਰਤ ਕਰਨੀ, ਉਸ ਕਿਸੇ ਨਾਲ ਠੱਗੀ ਨਹੀਂ ਮਾਰਨੀ, ਝੂਠ ਨਹੀਂ ਬੋਲਣਾ, ਆਪਣਾ ਸਰੀਰ ਨਾਲ ਮਿਹਨਤ ਕਰੋਗੇ ਸਰੀਰ ਵੀ ਠੀਕ ਰਹੂਗਾ, ਵਾਹਿਗੁਰੂ ਦੀ ਕਿਰਪਾ ਹੋਊਗੀ, ਅਤੇ ਮਨ ਜਿਵੇਂ ਭਾਈ ਲਾਲੋ ਦੀ ਸਾਖੀ ਹੈ ਉਨਾ ਜ਼ਿਆਦਾ ਲੱਗੂਗਾ, ਅਤੇ ਲੋਕਾਂ ਨੇ ਠੱਗੀਆਂ ਵਗੀਆਂ ਮਾਰਨੀਆਂ ਅਤੇ ਉਹ ਠੱਗੀਆਂ ਵਗੀਆਂ ਅੰਦਰ ਫੁਰਨਗੀਆਂ। ਅਤੇ ਇੱਥੇ ਤਾਂ ਹੁਣ ਸਾਰ ਸੰਗਤ ਦੇ ਵਿੱਚ ਸੈਂਕੜੇ ਹਜ਼ਾਰਾਂ ਲੱਖਾਂ ਰੁਪਏ ਭੇਟ ਹੁੰਦੇ ਆ, ਅਤੇ ਜਿੱਥੇ ਅਸੀਂ ਉਹਦੇ ਵਿੱਚ ਹੀ ਉਲਝ ਗਏ, ਸੇਵਾ ਨਾ ਕੀਤੀ, ਅਤੇ ਸਰੀਰ ਫਿਰ ਰੋਗੀ ਰਹਿਣੇ ਇਹ ਹਸਪਤਾਲਾਂ 'ਚ ਹੀ ਬੈਠੇ ਰਹਿਣਗੇ, ਫਿਰ ਤਾਂ ਵੀ ਹੋਊਗਾ। ਇਸ ਕਰਕੇ ਡਟ ਕੇ ਸੇਵਾ ਅਤੇ ਨਾਲ ਨਾਮ ਸਾਧ ਸੰਗਤ ਦੇ ਵਿੱਚ, ਅਤੇ ਆਪਣੇ ਜਿਹੜੇ ਬਾਹਰ ਕੰਮ ਕਰਨ ਵਾਲੇ ਹੈ ਉਹ ਡਟ ਕੇ ਕੰਮ ਕਰੋ, ਕਿਸੇ ਤਰ੍ਹਾਂ ਠੱਗੀ ਬੱਗੀ ਨਾ ਮਾਰੋ, ਅਤੇ ਨਾਲ ਨਾਮ ਬੋਲਣਾ ਘਟਾਓ, ਮਤਲਬ ਦੀ ਗੱਲ ਕਰੋ, ਸੁਣਨ ਦੀ ਕਰੋ, ਇਹ ਯਤਨ ਕਰੀਏ, ਉਹਨੂੰ ਮੰਨਣ 'ਚ ਲਿਆਈਏ, ਕੋਸ਼ਿਸ਼ ਤੋਂ ਕੋਸ਼ਿਸ਼ ਇੱਕ ਦਿਨ ਨਹੀਂ ਜਾਂ ਹੋਰ ਚੀਜ਼ ਇਸ ਦੇ ਉੱਤੇ। ਹੁਣ ਸੁਣੋ ਇਸ ਦੀ ਵਿਚਾਰ, ਫਿਰ ਜਿਹੜੀ ਵਿਵਸਥਾ ਵਾਹਿਗੁਰੂ ਪਰਮੇਸ਼ਰ ਨੇ ਦੇਣੀ ਹੈ ਉਹਦੇ ਵਸ ਹੈ, ਫਿਰ ਉਹ ਇਹਦੇ ਵਿੱਚ ਵਿਵਸਥਾ ਵੀ ਦੱਸਦੇ ਨੇ ਗੁਰਮੁਖਾਂ ਦੀ, ਪੜ੍ਹੋ ਜੀ।
ਭੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਾਰਨਾ,
ਉਹਦੇ ਮਹੀਨੇ ਦੇ ਵਿੱਚ ਦੇਖ ਲਓ ਹੀ ਬੜੀ ਠੰਡ ਪੈਂਦੀ ਹੈ। ਇੱਥੇ ਵੀ ਆਪਣੇ ਥਾਂ ਥਾਂ ਦੀ ਗੱਲ ਹੈ, ਜਿਹੜਾ ਉੱਤਰ ਪ੍ਰਦੇਸ਼ ਹੈ ਉਹਦੇ 'ਚ ਪਹਾੜਾਂ 'ਤੇ ਤਾਂ ਬਰਫ਼ ਪੈਂਦੀ ਹੈ, ਇੱਥੇ ਮੈਦਾਨੀ ਇਲਾਕਿਆਂ ਦੇ ਵਿੱਚ ਮੀਂਹ ਪੈ ਜਾਏ, ਗੜੇ ਪੈ ਜਾਣ, ਜਾਂ ਹਵਾਈ ਚੱਲੇ ਅਤੇ ਕੋਰਾ ਪੈਣ ਲੱਗ ਪੈਂਦਾ ਹੈ, ਉਹ ਵੀ ਬੜਾ ਠੰਡਾ ਹੁੰਦਾ, ਠੰਡੇ ਪਾਣੀ ਨੂੰ ਨਹਾਉਣਾ ਹੀ ਔਖਾ ਹੈ। ਇਹ ਵੀ ਪੋਖ ਤੁਖਾਰ ਨਾ ਵਿਆਪੀ ਪੋਹ ਦੇ ਮਹੀਨੇ ਜਿਸ ਬਖਸ਼ੇ ਬੇਪਰਵਾਹ, ਜਿਸ ਨੂੰ ਵਾਹਿਗੁਰੂ ਬੇਪਰਵਾਹ ਪਰਮੇਸ਼ੁਰ ਬਖਸ਼ ਦੇਵੇ ਨਾ, ਐਸੀ ਅਵਸਥਾ ਉਹਨੂੰ ਫਿਰ ਬਰਫ਼ ਦੇ ਵਿੱਚ ਵੀ ਜਿਹੜੀ ਕਮਾਓ ਪੈਂਦੀ ਉਹਦੇ 'ਤੇ ਅਸਰ ਨਹੀਂ ਕਰਦੀ, ਉਹਨੂੰ ਮਹਿਸੂਸ ਨਹੀਂ ਕਰਦੀ। ਜਿਸ ਤਰ੍ਹਾਂ ਹੁਣ ਹੇਮਕੁੰਟ ਹੈ, ਉੱਥੇ ਗੁਰੂ ਮਹਾਰਾਜ ਨੇ ਕਹਿੰਦੇ ਚੁਬੀ ਰਹੀ ਸੁਰਪ੍ਰਭ ਚਰਨਨ ਮੇਂ, ਇਹਦਾ ਇੱਕ ਆਮ ਸੰਸਾਰ ਦੇ ਵਿੱਚ ਦ੍ਰਿਸ਼ਟਾਂਤ ਹੈ। ਕਹਿੰਦੇ ਜੀ ਕਿਉਂ ਨਹੀਂ ਇਹ ਹੋ ਸਕਦੀ, ਦੇਖੋ ਆ ਕਿਸੇ ਦੇ ਸਰੀਰ ਨੂੰ ਕੋਈ ਤਕਲੀਫ ਹੋ, ਕਹਿੰਦੇ ਆਪਰੇਸ਼ਨ ਕਰਨਾ, ਟੀਕਾ ਲਾਉਂਦੇ ਆ, ਟੀਕਾ ਲਾਉਂਦੇ, ਇੱਕ ਤਾਂ ਟੀਕਾ ਐਵੇਂ ਉਹਨਾਂ ਥੋੜ੍ਹਾ ਜਿਹਾ ਆਪਰੇਸ਼ਨ ਕਰਨਾ ਉਹਦੇ ਤੋਂ ਮਲੂਮ ਹੁੰਦਾ ਰਹਿੰਦਾ ਵੀ ਹਾਂ ਦੁੱਖ ਵੀ ਹੁੰਦਾ, ਕੋਈ ਟੀਕਾ ਵੱਡਾ ਆਪਰੇਸ਼ਨ ਕਰਨਾ ਉਹ ਟੀਕਾ ਲਾਉਂਦੇ ਉਹਨੂੰ ਨਹੀਂ ਪਤਾ ਕਿੱਥੇ ਪਿਆ। ਇਸ ਤਰ੍ਹਾਂ ਉਹਨੂੰ ਤਾਂ ਨਹੀਂ ਪਤਾ ਜਿਹੜੀ ਵਾਹਿਗੁਰੂ ਪਰਮੇਸ਼ੁਰ ਦੀ ਉਸੇ ਨੇ ਉਹ ਦਵਾਈਆਂ ਦੇ ਵਿੱਚ ਰੱਖੇ, ਡਾਕਟਰਾਂ ਨੇ ਸਿੱਖ ਕੇ ਉਹ ਟੀਕਾ ਲਾਉਂਦੇ ਆ, ਅਤੇ ਫਿਰ ਕਿਤੇ ਹੋਰ ਹੋਵੇ ਐਸਾ ਸੱਠ ਫੇਟ ਵਜੇ ਅਤੇ ਆਦਮੀ ਬੇਸੁਰਤ ਹੁੰਦਾ, ਉੱਥੇ ਤਾਂ ਨਹੀਂ ਉਹਨੂੰ ਟੁੱਕੀ ਵੱਢੀ ਜਾਊ, ਉੱਥੇ ਪਾਲਾ ਲੱਗਦਾ ਕਿ ਠੰਡ ਲੱਗਦੀ ਹੈ। ਇਸ ਤਰ੍ਹਾਂ ਹੀ ਇਹ ਐਸੀ ਵਿਵਸਥਾ ਹੈ ਵਾਹਿਗੁਰੂ ਦੀ ਕਿਰਪਾ ਦੇ ਨਾਲ, ਪੋਖ ਤੁਖਾਰ ਨਾ ਵਿਆਪੇ, ਨਾ ਉਹਨੂੰ ਅੱਗ ਪਵੇ, ਨਾ ਉਹਨੂੰ ਕੋਈ ਠੰਡ ਬਰਫਾਂ ਪਾਉਣ, ਕੰਠ ਮਿਲਿਆ ਹਰ ਨਾ। ਇੱਧਰ ਕੰਠ ਦੇ ਨਾਲ ਤਾਂ ਬਾਹਰਲਾ ਦਿਸ਼ਾਨ ਦਿੱਤਾ ਹੈ ਪਤੀ ਸਤੀ ਦਾ, ਭੈਣ ਆਪਣੇ ਧਰਮ ਦੇ ਵਿੱਚ ਪੱਤੇ ਨੇ, ਪਤੀ ਸਤੀ ਨੇ, ਸਿਹਤ ਵੀ ਠੀਕ ਹੈ, ਸਭ ਕੁਛ ਹੀ ਹੈ, ਜਿਵੇਂ ਉਹਨਾਂ ਦਾ ਪ੍ਰੇਮ ਹੈ, ਉਹਨਾਂ ਨੂੰ ਆਪਸ ਵਿੱਚ ਹੀ ਪਰਸਪਰ ਸਪਰਸ਼ ਦਾ ਸੁੱਖ ਹੈ, ਸਭ ਤੋਂ ਵੱਡਾ। ਪੋਖ ਤੁਖਾਰ ਨਾ ਵਿਆਪੀ ਕੰਠ ਮਿਲਿਆ, ਇਹਦੇ ਕੰਠ ਕੀ ਹੈ? ਰਿਦਾ ਕੰਠ ਹੈ। ਰਿਦੇ ਦੇ ਵਿੱਚ ਮਨ ਬੁੱਧੀ ਦੁੱਖ ਸੁੱਖ ਨੂੰ ਮਹਿਸੂਸ ਕਰਦੇ ਹੈ, ਤੇ ਉੱਥੇ ਜਦੋਂ ਉਹ ਵਾਹਿਗੁਰੂ ਪਰਮੇਸ਼ਰ ਨੇ ਐਸੀ ਅਵਸਥਾ ਬਣਾ ਦਿੱਤੀ ਤਾਂ ਇਹ ਚੀਜ਼ਾਂ ਨਹੀਂ ਪਹੁੰਚਗੀਆਂ। ਪਰ ਇਹ ਜੇ ਇਹਦੀਆਂ ਸਿੱਧੀਆਂ ਦੇ ਵਿੱਚ ਪਹਿਰਾ ਅਗਨ ਹਿਵੈ ਕਰ ਵਾਧਾ, ਭੋਜਨ ਸਾਰ ਕਰੇ, ਵੀ ਇਸ ਤਰ੍ਹਾਂ ਵੀ ਜੇ ਹੋ ਜਾਏ ਕਿ ਸ਼ਕਤੀਆਂ ਨਾਲ ਵੀ ਅੱਗ ਦੇ ਪੈ ਵਸਤਰ ਪੈਰੋਂ ਅਗਨ ਕੇ ਵਿੱਚ ਹਿਮਾਲੇ ਮੰਦਰ ਛਾਏ, ਉਹ ਭਾਈ ਗੁਰਦਾਸ ਨੇ ਸਤਨਾਮ ਬਿਨ ਬਹਾਦਰ ਛਾਏ। ਜਿਹੜੀ ਦੀਆਂ ਸਿੱਧੀਆਂ ਨਾ ਵੀ ਜੇ ਕੋਈ ਅਗਨੀ ਦਾ ਮੰਤਰ ਹੈ ਇੱਕ, ਉਹਦੇ ਜ਼ਿਕਰੋ ਦੇ ਵਿੱਚ ਬੈਠੇ ਰਹੋ। ਜਾਂ ਆਮ ਮੰਤਰ ਵੀ ਹੈ ਜੀ, ਕਹਿੰਦੇ ਜੀ ਉਹ ਕਿਸੇ ਮਾਈਆਂ ਦੇ ਪਹਿਲਾਂ ਹੁੰਦੇ ਸੀ, ਅੱਜ ਤਾਂ ਨਹੀਂ ਖਿਆਲ, ਕਹਿੰਦੇ ਸੀ ਕਿਸੇ ਨੇ ਅੱਗ ਬੰਨ ਦਿੱਤੀ ਹੈ, ਰਿਜ ਦੀ ਨਹੀਂ ਹੈ ਡਰ, ਕੋਈ ਉਹ ਵੀ ਹੈਗੇ। ਪਰ ਉਹਨਾਂ ਨੂੰ ਛੱਡ ਕੇ ਇਹਨਾਂ ਚੀਜ਼ਾਂ ਨੂੰ ਜਾਂ ਉਹਦੇ 'ਚ ਨਹੀਂ ਫਿਰ ਪੈਣਾ, ਕੋਈ ਕੰਠ ਮਿਲਿਆ ਹਰ ਨਾ ਹੋ। ਵਾਹਿਗੁਰੂ ਪਰਮੇਸ਼ਰ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਸਾਖਿਆਤ ਹੈ, ਉੱਥੇ ਦੁੱਖ ਸੁੱਖ ਹੋਣੇ ਨੇ, ਜਿੱਥੇ ਵਾਹਿਗੁਰੂ ਨੂੰ ਹੈਗਾ ਕੋਈ। ਪੜ੍ਹੋ ਜੀ ਅੱਗੇ।
ਮਨ ਅਰਬਿੰਦ ਦਰਸ਼ਨ ਲੱਗਣਾ
ਸਰਗੁਣ ਸਰੂਪ ਹੈ ਵਾਹਿਗੁਰੂ ਪਰਮੇਸ਼ਰ, ਗੁਰੂ ਸਰੂਪ ਸਰਗੁਣ ਸਰੂਪ ਨੇ, ਮਨ ਵੇਦਿਆ ਚਰਨਾਰ ਬਿੰਦ ਜਾਂ ਧੁਨੀ ਰੂਪ ਨੇ, ਆਤਮਿਕ ਜਿਹੜਾ ਇਹ ਗੁਰਬਾਣੀ ਹੈ ਉਹਦੇ ਵਿੱਚ ਜਿਸਦਾ ਮਨ ਨੇ ਦੁੱਖ ਸੁੱਖ, ਮਨ ਵੇਦਿਆ ਚਰਨਾਰ ਬਿੰਦ, ਵਾਹਿਗੁਰੂ ਦੇ ਚਰਨਾਂ ਕਮਲਾਂ ਦੇ ਵਿੱਚ ਜਿਹੜਾ ਅਧਿਸ਼ਟਾਨ ਸਰੂਪ ਹੈ, ਨਿਰਗੁਣ ਅਧਿਸ਼ਟਾਨ ਉਸਦੇ ਚਰਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਸ਼ਬਦ ਸਰੂਪ ਹੈ ਚਿੱਤ ਚਰਨ ਨਾਮ, ਮਨ ਵੇਦਿਆ ਚਰਨਾਰ ਬਿੰਦ ਅਰਬਿੰਦ, ਅਰਬਿੰਦ ਨਾਮ ਹੈ ਕਵਲ ਦਾ, ਚਰਨ ਜਿਹੜੇ ਕਵਲਾਂ ਦੀ ਉਪਮਾ ਦਿੱਤੀ ਜਾਂਦੀ ਹੈ, ਜਿਵੇਂ ਕਵਲ ਜਿਹੜਾ ਹੈ, ਜਿਵੇਂ ਕਵਲ ਰਹੇ ਵਿੱਚ ਪਾਣੀ ਨੇ ਤੇ ਉਹ ਨਿਰਲੇਪ ਰਹਿੰਦਾ ਹੈ, ਇਸ ਤਰ੍ਹਾਂ ਗੁਰੂ ਮਹਾਰਾਜ ਜੀ ਦੇ ਜਿਹੜਾ ਪਾਵਨ ਸਰੂਪ ਹੈ ਉਹ ਨਿਰਲੇਪ ਰਹਿੰਦਾ ਹੈ। ਜਿਹੜਾ ਫਿਰ ਉਹਦੇ ਧਿਆਨ ਵਿੱਚ ਲੱਗਦਾ ਹੈ ਜਦੋਂ ਗੁਰੂ ਦੀ ਕਿਰਪਾ ਵਾਹਿਗੁਰੂ ਦੀ ਹੋ ਜਾਂਦੀ, ਉਹ ਵੀ ਨਿਰਲੇਪ ਰਹਿਣ ਲੱਗ ਪੈਂਦਾ।
ਦਰਸ਼ਨ ਲੱਗੜਾ ਸਾਹਿਬ,
ਜੋ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨਾਂ ਦੇ ਵਿੱਚ ਜਿਸਦਾ ਮਨ ਉਤਸ਼ਾਹ ਪੂਰਵਕ ਲੱਗਿਆ ਲਿਵਲੀਨ ਹੀ ਰਹਿੰਦਾ ਹੈ, ਜਾਂ ਸਾਹ ਸਾਹ ਦੇ ਵਿੱਚ ਉਸਦੇ ਸਿਮਰਨ ਹੋ ਰਿਹਾ ਹੈ।
ਓਟ ਗੋਬਿੰਦ ਗੋਪਾਲ ਰਾਏ,
ਉਸ ਵਾਹਿਗੁਰੂ ਪਰਮੇਸ਼ਰ ਦੀ ਓਟ ਲਓ, ਉਸਦਾ ਆਸਰਾ ਲਓ, ਕਿਉਂਕਿ ਉਹ ਸਾਰਿਆਂ ਲਈ ਆਸਰਾ ਰੂਪ ਹੈ। ਮਾਇਆ ਨੂੰ ਵੀ ਸੱਤਾ ਦੇਣ ਵਾਲਾ ਹੈ, ਭਗਤੀ ਨੂੰ ਵੀ ਸੱਤਾ ਦੇਣ ਵਾਲਾ ਹੈ, ਸਾਰੇ ਸੰਸਾਰ ਨੂੰ ਵੀ ਉਸਦੇ ਆਸਰੀ ਖੜੀ ਹੈ, ਉਸਦੇ ਆਪਣੇ ਇੱਕ ਵਚਨ ਨਾਲ ਹੋਈ ਹੈ, ਜਦੋਂ ਮਰਜ਼ੀ ਲੈ ਕਰ ਲਏ। ਓਟ ਗੋਬਿੰਦ ਗੋਪਾਲ ਰਾਏ, ਜੋ ਗੋ ਇੰਦਰੀਆਂ ਦਾ ਪ੍ਰਕਾਸ਼ਕ ਹੈ, ਗੋ ਪ੍ਰਿਥਵੀ ਧਰਤੀ ਦਾ ਆਤਮਾ ਪ੍ਰਾਤਮਾ ਦੀ ਏਕਤਾ ਰੂਪ ਨਿਸ਼ਚੇ ਕਰਕੇ, ਓਟ ਗੋਬਿੰਦ ਗੋਪਾਲ ਰਾਏ, ਐਸੀ ਓਟ ਆਸਰਾ ਲਹੋ ਮਨ ਬੁੱਧੀ ਵਿੱਚ।
ਸੇਵਾ ਸਵਾਮੀ ਲਾਹੋ,
ਤੇ ਸਰੀਰ ਕਰਕੇ ਭਾਈ ਸੇਵਾ ਕਰੋ, ਤੇ ਮਨ ਕਰਕੇ ਆਗਿਆ ਮਨਮੀ, ਬੁੱਧੀ ਕਰਕੇ ਆਗੇ ਮਨਮੀ ਸੇਵਾ ਹੈ, ਉਹਦਾ ਲਾਭ ਲਹੋ ਇਸ ਸੰਸਾਰ ਦੇ ਵਿੱਚ।
ਦਿਖਿਆ ਪੋਹੇ ਨਾ ਸਕੀ,
ਮਾਇਆ ਬੜੀ ਇਸ ਨਾਲ ਠਗਣੀ ਹੈ, ਜੇ ਕਾਮ ਕ੍ਰੋਧ ਬੜੇ ਠਗੇ, ਵਿਖਿਆ ਪੋਹੇ ਨਾ ਸਕੀ, ਇਹ ਮਾਇਆ ਜਾਂ ਹੋਰ ਤੁਹਾਨੂੰ ਤੁਹਾਡੇ ਤੇ ਪ੍ਰਭਾਵ ਪਾ ਕੇ ਭੁਲਾ ਨਹੀਂ ਸਕੂਗੀ, ਮਾੜੇ ਪਾਸੇ ਨਹੀਂ ਲਿਜਾ ਸਕੂਗੀ।
ਮਿਲ ਸਾਧੂ ਗੁਣ ਗਾਹੋ,
ਉਹ ਐਸੇ ਸਾਧੂ ਜਿਹੜੇ ਬਚੇ ਹੋਏ ਨੇ ਇਹਨਾਂ ਤੋਂ, ਭਾਈ ਉਹਨਾਂ ਦੇ ਲੱਛਣਾਂ ਦੁਆਰਾ ਪਤਾ ਲੱਗ ਜਾਂਦਾ ਹੈ, ਤੇ ਉਹਨਾਂ ਦੇ ਨਾਲ ਮਿਲ ਕਰਕੇ ਤੁਸੀਂ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਓ, ਗਾ ਕੇ ਨਹੀਂ ਗਾਹੋ, ਗ੍ਰਹਿਣ ਕਰੋ। ਹਰ ਕੇ ਗੁਣ ਹਰ ਪਾਉਂਦੇ ਸੇ ਗੁਰੂ ਤੇ ਪਾਏ, ਜਿਨ ਗੁਰ ਕਾ ਪਾਣਾ ਮੰਨਿਆ ਤਿਨ ਘੁੰਮ ਘੁੰਮ
ਜਾਏ।
ਗੁਰਸਿੱਖਾਂ ਨੇ ਮੰਨਿਆ, ਉਹਨਾਂ ਤੋਂ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਅਸੀਂ ਬਿਲਹਾਰ ਬਿਲਹਾਰ ਹੀ ਜਾਂਦੇ ਹਾਂ।
ਉਪਜੀ ਤਹ ਮਿਲੀ,
ਜਿੱਥੋਂ ਸਾਡੀ ਰੂਹ ਆਤਮਾ ਵਾਹਿਗੁਰੂ ਦੇ ਹੁਕਮ ਚੋਂ ਪੈਦਾ ਕੀਤੀ ਹੈ, ਉੱਥੇ ਹੀ ਜਾ ਕੇ ਮਿਲ ਗਈ, ਇੱਕ ਰੂਪ ਹੋ ਗਈ, ਜਿਵੇਂ ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ, ਕਵਨ ਬੁਝੈ ਵਿਧ ਜਾਣ ਕੌਮ ਸਮਝੇ, ਤੇ ਉਸ ਵਿਧੀ ਨੂੰ ਜਾਣ ਕੇ ਉਸਦਾ ਮੰਨਣ ਨਿਦਾਸਨ ਤੇ ਇੱਥੋਂ ਤੱਕ ਕਰੇ ਵੀ ਸਭ ਕੁਛ ਹੋਰ ਭੁੱਲ ਜਾਵੇ, ਤੇ ਇੱਕ ਵਾਹਿਗੁਰੂ ਪਰਮੇਸ਼ਰ ਹੀ, ਜਿਵੇਂ ਭਾਈ ਘਨੱਈਆ ਜੀ ਦੀ ਅਵਸਥਾ ਸੀ ਜਾਂ ਕਬੀਰ ਸਾਹਿਬ ਦੀ, ਦੋਦੇ ਲੋਚਨ ਪੇਖਾਂ ਹਰ ਬਿਨ ਔਰ ਨਾ ਦੇਖਾਂ, ਨੈਣ ਰਹੇ ਲੰਗਰਾਈ ਅਬ ਬੇਗਲ ਕਹਿਣ ਨਾ ਜਾਏ। ਕਿਉਂ ਵਸਤਾਂ ਵੀ ਸਾਰੀਆਂ ਵਿੱਚ ਦਰਸਾਈਆਂ ਹੋਈਆਂ ਨੇ ਅਤੇ ਸਥੂਲ ਵਿਚਾਰਾਂ ਸ਼ੁੱਧ ਕਰਨ ਵਾਸਤੇ ਅੰਤਿਸ਼ ਕਰਨ ਨੂੰ ਨਿਸ਼ਕਾਮਤਾ ਆਦਿਕ ਉਹ ਵੀ ਵਰਣਨ ਹੋ ਚੁੱਕੀ ਹੈ।
ਸੱਚੀ ਪ੍ਰੀਤ ਸਮਾਹ,
ਇਹ ਸੱਚੀ ਪ੍ਰੀਤੀ ਹੈ, ਉਸ ਵਾਹਿਗੁਰੂ ਦੀ ਝੂਠੀ ਪ੍ਰੀਤੀ ਇਹਨੇ ਹੋਰ ਮਾਇਆ ਦੀਆਂ ਝੂਠੀਆਂ ਜੇ ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ, ਇਹ ਖਿਨ ਮੈਂ ਵਿਸਰ ਸਭ ਜਾ। ਜਦੋਂ ਕੋਈ ਦੁੱਖ ਆਉਂਦਾ ਉਹ ਰਹਿਣੀ ਤਾਂ ਕਿੱਥੇ ਆ, ਉਹੀ ਸਭ ਕੁਛ ਹੀ ਰੁੜ ਜਾਂਦਾ ਹੈ, ਭੁੱਲੀ ਜਾਂਦਾ ਹੈ, ਉਹ ਦੁੱਖ ਹੀ ਹਾਵੀ ਹੋ ਜਾਂਦਾ।
ਕਰ ਗਹਿਲੀਨੀ ਪਾਰ ਬ੍ਰਹਮ,
ਸੱਚੀ ਪ੍ਰੀਤ ਸਮਾਹੋ ਉਹਦੇ ਨਾਲ ਭਾਈ, ਸੱਚੀ ਪ੍ਰੀਤੀ ਵਾਹਿਗੁਰੂ ਦੇ ਉਹਦੇ ਨਾਲ ਸਮਾਹੋ, ਸਮਾ ਜਾਓ ਉਸ ਵਿੱਚ ਲੀਨ ਰਹੋ, ਸਮਾਹੋ ਕੇ ਉਤਸ਼ਾਹ ਪੂਰਵਕ ਉਸ ਦੇ ਵਿੱਚ ਹਮੇਸ਼ਾ ਖੇੜਾ ਬਣਿਆ ਰਹੇ ਸ਼੍ਰੀ।
ਕਰ ਗਹਿਲੀਨੀ ਪਾਰ ਬ੍ਰਹਮ, ਬਾਹਰ ਨਾ ਵਿਛੜਿਆ ਹੋ,
ਬਾਹਰ ਨਾ ਦਿਸ਼ਾਨ ਦਿੰਦੇ ਨੇ ਜਿਵੇਂ ਪਤੀ ਸਤੀ ਹੋਵੇ ਤੇ ਉਹ ਬਾਂਹ ਤੋਂ ਪਕੜ ਕਰਕੇ ਸੇਜਾ ਤੇ ਬਿਠਾ ਕੇ ਤੇ ਫੇਰ ਇੱਕ ਰੂਪ ਹੀ ਹੋ ਜਾਂਦੇ ਹੈ। ਇਹ ਕਰ ਗਹਿਲੀਨੀ ਪਾਰ ਬ੍ਰਹਮ, ਇਹ ਕਰ ਨਾਮ ਹੱਥ ਦਾ ਹੈ, ਮਨ ਰੂਪੀ ਹੱਥ, ਮਨ ਨਹੀਂ ਨਾ ਟਿਕਦਾ ਇੱਧਰ ਫੁਰਨੇ ਫੁਰਨੇ ਉੱਠਦਾ, ਉਹਨੂੰ ਪਕੜ ਕੇ ਮਨ ਦੇ ਫੁਰਨੇ ਮੇਟ ਕੇ ਵਾਹਿਗੁਰੂ ਦੇ ਨਾਮ ਸਿਮਰਨ ਨੇ ਉਹਦੀ ਕਿਰਪਾ ਦੇ ਨਾਲ ਕਰਗਾ ਲੀਨੀ ਪਾਰ ਬ੍ਰਹਮ, ਪਰਾ ਰੂਪ ਜੋ ਵਿਆਪਕ ਸਰੂਪ ਹੈ ਉਸਨੇ ਆਪਣੇ ਵਿੱਚ ਲੀਨ ਹੀ ਕਰ ਲਈ ਜਿਹੜੀ ਸੁਰਤ ਬੁੱਧੀ ਜਿੰਦ ਜਾਨ ਹੈ।
ਬਾਹਰ ਨਾ ਵਿਛੜਿਆ ਹੋ,
ਐਸਾ ਵੀ ਇਹਨਾਂ ਪਤੀਆਂ ਸਤੀਆਂ ਤੁਰ ਕਰੇ ਉਹ ਮਰ ਗਿਆ, ਕਰੇ ਉਹ ਜੰਮ ਪਈ ਜਾਂ ਹੋਰ ਜਾਂ ਹੋਰ ਚਲ ਇਹ ਹੋ ਗਿਆ, ਨਾ ਉਹ ਮੁੜ ਕੇ ਕਦੇ ਵਿਛੜ ਗਿਆ, ਕਿਤੇ ਦੂਰ ਚਲੇ ਗਿਆ, ਕਿਤੇ ਜਾਂ ਰੌਲਾ ਰੱਪਾ ਪੈ ਗਿਆ, ਆਪ ਹੀ ਛੱਡ ਕੇ ਟੱਕ ਹੋ ਗਈ, ਆਹ ਹੋ ਗਈ, ਬਹੁਤ ਨਾ ਵਿਛੜਿਆ, ਮੁੜ ਕਰਕੇ ਫੇਰ ਨਹੀਂ ਕਦੇ ਵਿਛੋੜਾ ਹੁੰਦਾ, ਪਰ ਕਿ ਉਸਦਾ ਰੂਪ ਹੀ ਹੋ ਜਾਂਦਾ ਹੈ। ਚਲੀਏ,
ਮਾਰ ਜਾਓ ਲੱਖ ਬੇਰੀਆ, ਹਰ ਸੱਜਣ ਅਗਮ ਅਗਾ,
ਐਸਾ ਉਹ ਹਰੀ ਪਰਮੇਸ਼ਰ ਸੱਜਣ ਸੱਚ ਸਦਾ ਸੱਚਦਾਨੰਦ ਵਿਸ਼ੇਸ਼ ਰੂਪ ਹੈ, ਅਸੀ ਪਾਂਤੀ ਪ੍ਰਿਆ ਸਮਾਨ ਰੂਪ ਹੈ। ਇਹ ਹੁਣ ਹੌਲੀ ਹੌਲੀ ਇਹਨਾਂ ਦੇ ਜਿਹੜੇ ਇਹ ਸ਼ਬਦ ਕਹੇ ਨੇ, ਇਹਨਾਂ ਦੀਆਂ ਵਿਚਾਰਾਂ ਵੀ, ਇਹਨਾਂ ਦੀ ਜਿਹੜਾ ਪ੍ਰਗਟ ਹੋਣਾ ਹੌਲੀ ਹੌਲੀ ਜਿਹੜਾ ਲੱਗੂਗਾ ਉਹਨੂੰ ਹੋਜੂਗਾ, ਨਹੀਂ ਤਾਂ ਨਾ ਸ਼ਬਦਾਂ ਨੂੰ ਵੀ ਤੇ ਚਾਹੇ ਪੜ੍ਹਿਆ ਲਿਖਿਆ ਵੀ ਮੇਰੇ ਵਰਗਾ ਕਥਾ ਕਰਨ ਵਾਲਾ ਵੀ ਜਿਹੜਾ ਨਾ ਮੰਨੂਗਾ ਉਹ ਗੱਲਾਂ ਤਾਂ ਉਹਦੀਆਂ ਹੈਗੀਆਂ ਪਰ ਉਹ ਨਹੀਂ ਗੱਲ ਵਰਤੀ। ਇਸ ਕਰਕੇ ਚਾਹੇ ਪੜ੍ਹਿਆ ਹੋਇਆ ਚਾਹੇ ਅਨਪੜ੍ਹਿਆ, ਸਾਧ ਸੰਗਤ ਦੇ ਵਿੱਚ ਸਾਰੇ ਨਿਰਣੇ ਹੋ ਜਾਂਦੇ, ਗੁਰੂ ਸਾਹਿਬ ਕਰੀ ਜਾਂਦੇ ਆਪਣੀ ਭਾਸ਼ਾ ਬੋਲੀ ਦੇ ਵਿੱਚ ਹੈ, ਉਹਨਾਂ ਨੂੰ ਸਮਝ ਕੇ ਜਿਹੜਾ ਮੰਨਣ ਦੇ ਵਿੱਚ ਲਿਆਉਂਦਾ ਹੈ ਉਹਨੂੰ ਇਸ ਦਾ ਲਾਭ ਪ੍ਰਾਪਤ ਹੋਏਗਾ। ਪੜ੍ਹਦੇ ਇਹੀ ਪੰਕਤੀ,
ਬਾਹਰ ਜਾਓ ਲੱਖ ਬੇਰੀਆ, ਹਰ ਸੱਜਣ ਅਗਮ ਅਗਾ,
ਵਾਹਿਗੁਰੂ ਪਰਮੇਸ਼ਰ ਸੱਜਣ ਮਿੱਤਰ ਹੈ ਇੱਥੇ ਵੀ, ਮਾਤ ਪਿਤਾ ਬੰਤਾ ਸੁਤਬੰਧਤ ਇਸ਼ਮੀਤਰ ਪਾਈ, ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤੈ ਕੋ ਨ ਸਹਾਈ, ਕੋਈ ਜਾਣੇ ਕਵਨੀ ਹੈ ਜਗ ਬੀਚ, ਜਿਸ ਹੋਏ ਕਿਰਪਾਲ ਸੋਈ ਵਿਧ ਬੂਝੇ। ਇੱਥੇ ਵੀ ਮਿੰਟ ਮਿੰਟ ਸੈਕਿੰਟ ਦੇ ਵਿੱਚ ਵੀ ਸਹਾਇਕ ਹੈ, ਅੱਗੇ ਪ੍ਰਲੋਕ ਦੇ ਵਿੱਚ ਵੀ ਉਹ ਸਹਾਇਕ ਹੈ ਜਦੋਂ ਪ੍ਰਗਟ ਹੋ ਗਿਆ ਸਰ ਸੱਜਣ ਅਗਮ। ਪਰ ਆਹ ਜਿਹੜਾ ਮਨ ਸਾਡਾ ਸੰਸਾਰ ਵਿੱਚ ਲੱਗਿਆ ਇਹ ਨਹੀਂ ਉਹਨੂੰ ਪ੍ਰਾਪਤ ਨਹੀਂ ਕਰ ਸਕਦਾ, ਸਮਝ ਨਹੀਂ ਸਕਦਾ, ਅਗਮ ਤੇ ਅਗਾਹ ਹੋ ਬੁੱਧੀ ਕਰਕੇ ਵੀ ਅਸੀਂ ਹੋਰ ਚੀਜ਼ਾਂ ਨੂੰ ਉਹਦਾ ਗਿਆਨ ਕਰਦੇ ਹਾਂ ਉਹ ਤੋਂ ਵੀ ਹੈ। ਹਾਂ, ਗੁਰੂ ਦੀ ਕਿਰਪਾ ਦੇ ਨਾਲ ਇਸ ਰਸਤੇ ਚੱਲਾਂਗੇ, ਆਤਮ ਵਿਸ਼ੇਣੀ ਬੁੱਧੀ, ਆਤਮਾ ਨੂੰ ਜਾਣਨ ਸਮਝਣ ਵਾਲੀ ਤੇ ਕਮਾਉਣ ਵਾਲੀ ਉਹ ਉੱਥੇ ਜਾ ਕਰਕੇ ਉਹਨੂੰ ਪ੍ਰਾਪਤ ਹੋਵੇ। ਇਸ ਕਰਕੇ ਬੁਲਿਹਾਰੇ ਜਾਈਏ ਉਸ ਗੁਰੂ ਤੋਂ ਵੀ, ਸਾਧ ਸੰਗਤ ਤੋਂ ਵੀ, ਤੇ ਜਿਨ੍ਹਾਂ ਨੇ ਪਾਈ ਇਹਨਾਂ ਦੀ ਕਿਰਪਾ ਦੇ ਨਾਲ ਐਸੇ ਵਾਹਿਗੁਰੂ ਪਰਮੇਸ਼ਰ ਨੂੰ, ਤੇ ਉਸ ਤੋਂ ਤਾਂ ਵਾਰ ਵਾਰ ਬਲਿਹਾਰੀ ਗੁਰੂ ਆਪਣੇ ਵਾਹਿਗੁਰੂ ਤੋਂ ਕੁਰਬਾਨ ਹੀ ਕੁਰਬਾਨ ਜਾਈਏ, ਜਿੰਨੇ ਕੁਰਬਾਨ ਹੋਵਾਂਗੇ ਆਪਾਂ ਮਿਟੇਗਾ ਤੇ ਉਹਦੀ ਸਾਖਿਆਤ ਰਹੇਗੀ।
ਹਰ ਸੱਜਣ ਅਗਮ ਅਗਾਹੋ, ਸ਼ਰਮ ਪਈ ਨਾਰਾਇਣ ਨਾਨਕ ਦਰ ਪਈਆ।
ਹੇ ਮਹਾਰਾਜ ਕਿਰਪਾ, ਸਾਡੇ ਤਾਂ ਅਸੀਂ ਤਾਂ ਬਹੁਤ ਪਿੱਛੇ ਹੈ, ਇਹ ਕਿਵੇਂ ਹੋਈ? ਕਹਿੰਦੇ ਦਰ ਤੇ ਪਏ ਰਹੋ, ਗੁਰੂ ਘਰ ਤੇ ਹਾਜ਼ਰੀ ਭਰਨੋਂ ਨਾ ਹਟੋ, ਸਰਵਣ ਕਰੋ, ਮੰਨਣ ਕਰੋ, ਉਸਦਾ ਜਿਹੜੇ ਹੈਗੇ ਆ ਵੀ ਗੁਰੂ ਵਾਲੇ ਹੋ ਕੇ ਦੂਜਿਆਂ ਨੂੰ ਗੁਰੂ ਹੋ ਕੇ ਮੰਤਰ ਦਿੰਦੇ ਜਾਂ ਹੋਰ, ਇੱਥੇ ਗੁਰੂ ਮਹਾਰਾਜ ਨੇ ਫੈਸਲੇ ਕਰ ਦਿੱਤੇ, ਜਿਹਨਾਂ ਪੰਜਾਂ ਨੇ ਸਿਰ ਦਿੱਤੇ ਹੈ ਔਰ ਪਰਮੇਸ਼ਰ ਦੇ ਸੇਵਕ ਬਣੇ ਗਏ। ਅਸੀਂ ਵੀ ਪਰਮੇਸ਼ਰ ਦੇ ਸੇਵਕ ਹਾਂ, ਮੋਕੋ ਦਾਸ ਤਵਨ ਕਾ ਜਨ। ਹੁਣ ਤਾਂ ਐਸੇ ਠੱਗੀਆਂ ਬੱਗੀਆਂ ਚੱਲੀਆਂ, ਪੰਜਾਂ ਪਿਆਰਿਆਂ ਦਾ ਹੁਕਮ ਹੈ, ਇਹ ਗੁਰੂ ਦਾ ਹੁਕਮ ਹੈ ਕਿ ਪੰਜਾਂ ਪਿਆਰਿਆਂ ਦਾ? ਮੈਂ ਕਹਿੰਦੇ ਅਸੀਂ ਵੀ ਸੇਵਕ ਆਏ ਤੇ ਉਹ ਸੇਵਕ ਉਹੀ ਜਿਹੜਾ ਆਗਿਆ ਮੰਨੇ, ਇਹ ਠੱਗੀ ਪੱਗੀ ਨਾ ਕਰਨਾ ਚਾਹੇ। ਗੁਰੂ ਨੇ ਵੀ ਛੱਡ ਦਿੱਤਾ ਤੇ ਅਕਾਲ ਤਖ਼ਤ ਸਾਹਿਬ ਤਾਂ ਦਿਸਦਾ ਹੀ ਦਿਸਦਾ ਆ, ਜਾਂ ਹੋਰ ਦਿਸਦੇ ਨੇ, ਉਹਨਾਂ ਦਾ ਨਾਂ ਲੈ ਲਿਆ ਵੀ ਇਹਦਾ ਹੁਕਮ ਹੈ। ਪਰ ਹੁਣ ਇੱਕ ਅੱਧੇ ਦੀ ਮੇਰੇ ਅਰਗੇ ਦੀ ਕੀ ਵੱਟੀ ਜਾ ਜੀ, ਦੋ ਚਾਹੁੰਦੇ ਨੇ ਜਾਂ ਹੋਰ ਇਸ ਤਰ੍ਹਾਂ ਦੀ। ਜੇ ਹੁਣ ਇੱਥੇ ਵੀ ਸੈਂਕੜਿਆਂ ਦੀ ਗਿਣਤੀ ਵਿੱਚ ਬੈਠੇ ਨੇ, ਵੀ ਜੇ ਸਾਰੇ ਭਾਈ ਕੋਈ ਪ੍ਰੇਰ ਲਵੇ ਤੇ ਇਹਦੇ ਵਿੱਚ ਦੋ ਚਾਰ ਪੰਜ ਕੀ ਨਿਕਲਣਗੇ ਤੇ ਫਿਰ ਕੀ ਵੱਟੀ ਜਾਊ? ਸੋ ਮਹਾਰਾਜ ਕਿਰਪਾ ਕਰ, ਫੇਰ ਹੀ ਸ਼ਰਮ ਪਈ ਨਾਰਾਇਣ ਨਾਨਕ ਦਰ ਪਈ ਆ, ਵੀ ਦਰ ਤੇ ਪਈ ਰਹੋ ਇਹਨਾਂ ਗੱਲਾਂ ਨੂੰ ਤਾਂ ਠੀਕ ਵੀ ਕਰਨੀਆਂ ਆ। ਜਿਹੜਾ ਕੋਈ ਵਿਘਨ ਪਾਉਂਦਾ ਗੁਰੂ ਮਹਾਰਾਜ ਦੇ ਸਰੂਪ ਦੇ ਵਿੱਚ ਵੀ ਹੋਰ ਚੀਜ਼ ਹੈ, ਪਰ ਜਿਹੜਾ ਵੱਡਾ ਕੰਮ ਹੈ ਨਾ ਉਹ ਹੈ ਵੀ ਉਸ ਦਰ ਤੇ। ਕਬੀਰ ਮੋਹ ਮਰਨੇ ਕਾ ਚਾਵ ਮਰੋ ਤਾਂ ਹਰ ਕੇ ਦੁਆਰ, ਵੀ ਉੱਥੇ ਪਿਆ ਵੀ ਮਰਿਆ ਨੂੰ ਕੋਈ ਨਾ ਕੋਈ ਜਿਹਦਾ ਡਰ ਹੈ, ਕੋਈ ਬਾਹਰ ਨਿਕਲਦਾ ਜਾਂ ਹੋਰ ਕੋਈ ਪਿਆ ਹੀ ਹੋਊਗਾ, ਠੇਡਾ ਠੁੱਡਾ ਹੀ ਵੱਜ ਕੇ ਪਤਾ ਲੱਗ ਜੂ। ਜਿਵੇਂ ਕਬੀਰ ਨੇ ਵੀ ਉਪਦੇਸ਼ ਇਵੇਂ ਲਿਆ ਸੀ, ਉਹ ਰਾਮਾਨੰਦ ਦਾ ਠੇਡਾ ਹੀ ਵੱਜਿਆ ਸੀ, ਮੈਂ ਰਾਮ ਕੇ ਰਾਮ ਕੋ, ਪਰਮੇਸ਼ਰ ਦੀ ਉਹਦਾ ਹੁਕਮ ਸੀ ਵੀ ਕਰ ਲਾਂ ਵੀ ਜ਼ਿਆਦਾ, ਉਹਦੇ ਨਾਲ ਵੀ ਅੱਗੇ ਲੰਘ ਗਿਆ। ਨਾਨਕ ਦਰ ਪਈਆ, ਵੀ ਮਹਾਰਾਜ ਤੁਹਾਡੇ ਦਰ ਦੇ ਉੱਤੇ ਪਏ ਆ, ਚਾਹੇ ਮਾਰੋ ਰੱਖੀ ਜਾਂ ਹੋਰ ਚੀਜ਼ ਹੈ, ਮਾਰਨੇ ਗੁਣ ਤਾਂ ਜੀਣਾ ਹੀ ਕਰ। ਸਾਨੂੰ ਮਲੂਮ ਹੁੰਦਾ ਆ ਕਦੇ ਔਖਿਆਈ ਆਵੇ ਵੀ ਵਾਰਤੇ ਰੱਬ ਨੇ ਚੰਗੀ ਭਗਤੀ ਹੈ, ਇਹਦੇ ਵਿੱਚ ਇੰਨੀਆਂ ਔਖਿਆਈਆਂ ਨਾ ਉਹ ਮਿਟਦੇ ਆ ਚੀਜ਼। ਸ਼ਰਮ ਪਈ ਨਾਰਾਇਣ, ਫਿਰ ਵਾਹਿਗੁਰੂ ਪਰਮੇਸ਼ਰ ਨੂੰ ਲੱਗਿਆ ਆਈ ਜਾਂਦੀ ਹੈ ਨਾ ਮੇਰੇ ਦਰ ਦੇ ਉੱਤੇ ਪਿਆ, ਤਾਂ ਉਹਦੇ ਚਰਨ ਸ਼ਰਨ ਗੁਰੂ ਏਕ ਪੈਂਡਾ ਜਾਏ ਚਲ ਚਲ, ਚਾਹੇ ਉਹਨੂੰ ਕਰੋੜਾਂ ਹੀ ਕਦਮ ਹੋ ਕੇ ਵਾਹਿਗੁਰੂ ਅੱਗੇ ਲੈਣਾ।
ਨਾਨਕ ਦਰ ਪਈਆ ਪੋਖ ਸਹੰਦਾ ਸਰਵ ਸੁਖ ਜਿਸ ਬਖਸ਼ੇ ਬੇਪਰਵਾਹ।
ਹਾਂਜੀ, ਪੋਹ ਦੇ ਮਹੀਨੇ ਦੇ ਵਿੱਚ ਉਹਦੇ ਕੋਲ ਕਿਹੜਾ ਨਹੀਂ ਵੀ ਮਾਇਆ ਚ ਵੀ ਉਹਨੇ ਸੁਖ ਰੱਖੇ ਨੇ, ਉਹ ਦੇਈ ਜਾਂਦੀ ਉਹਦੇ ਹੁਕਮ ਦੇ ਵਿੱਚ। ਪੋਖ ਸਹੰਦਾ ਸਾਰੇ ਹੀ ਸੁਖ ਪ੍ਰਾਪਤ ਹੁੰਦੇ ਆ, ਸੰਸਾਰਿਕ ਸੁਖ ਵੀ ਪ੍ਰਾਪਤ ਹੁੰਦੇ ਆ, ਤੇ ਸਰਵ ਸੁਖਾਂ ਦਾ ਸੁਖ ਸਰੂਪ ਵਾਹਿਗੁਰੂ ਪਰਮੇਸ਼ਰ ਅਨੰਦ ਸਰੂਪ ਹੈ। ਕਾਹੇ ਰੇ ਬਨ ਖੋਜਨ ਜਾਈ, ਐਸਾ ਵੀ ਮਹਾਰਾਜ ਹੁਣ ਤਾਂ ਪਤਾ ਨਹੀਂ ਲੱਗਦਾ ਸਾਨੂੰ, ਲੱਗੂਗਾ ਹੀ ਪਤਾ ਕੁਛ ਨਾ ਕੁਛ, ਲੱਗੇ ਰਹੀਏ ਉਹਦੀਆਂ ਨਿਸ਼ਾਨੀਆਂ ਜਾਂ ਹੋਰ ਪ੍ਰਗਟ ਹੋਣਗੀਆਂ। ਸਰਵ ਨਿਵਾਸੀ ਸਦਾ ਦੇ ਪਤ ਉਹੀ ਸੰਗ ਸਮਾਈ, ਬਹੁ ਮੱਧ ਜਿਵੇਂ ਵਾਸ ਬਸਤ ਹੈ, ਦਿਸਦਾ ਨਹੀਂ ਫੁੱਲ ਦੇ ਵਿੱਚ ਜਿਵੇਂ ਵਾਸ਼ਨਾ ਰਹਿੰਦੀ, ਦਿਸਦੀ ਹੈ ਵਾਸ਼ਨਾ ਅੱਖਾਂ ਨਾਲ, ਕੰਨਾਂ ਨਾਲ ਸੁਣਦੀ ਤਾਂ ਹੈਗੀ ਹੈ, ਪਰ ਨੱਕ ਦੇ ਨਾਲ ਹੀ ਉਹਦਾ ਪੂਰਾ ਗਿਆਨ ਹੋਣਾ ਤੇ ਬੁੱਧੀ ਸਾਫ਼ ਹੋਊਗੀ, ਨੱਕ ਸਾਫ਼ ਹੋਊਗਾ, ਇਸ ਕਰਕੇ ਸਰੀਰ ਦੀ ਰਹਿਤ ਸਾਫ਼ ਹੋਊਗੀ। ਉਹਦੇ ਜਿਹੜੇ ਗੁਰੂ ਮਹਾਰਾਜ ਨੇ ਆਗਿਆ ਕੀਤੀ ਹੈ ਉਹਨਾਂ ਤੋਂ ਬਚ ਕੇ ਫਿਰ ਮਨ ਬੁੱਧੀ ਸਾਫ਼ ਹੋਣਗੇ, ਇੰਦਰੀਏ ਸਾਫ਼ ਹੋਣਗੇ, ਸਾਰੀ ਚੀਜ਼ ਸਾਫ਼ ਹੋਊਗੀ, ਤਭੀ ਵਾਸ਼ਨਾ ਆਏਗੀ। ਵਾਸ਼ਨਾ ਕੀ ਹੈ? ਸੁਖ ਸਰੂਪ ਹੈ, ਉਹ ਅਨਪਕ ਹੋ ਗਿਆ। ਸੋ ਪੋਖ ਸੁਹੰਦਾ ਸਰਵ ਸੁਖ ਜਿਸ ਬਖਸ਼ੇ, ਪਰ ਜਿਸ ਨੂੰ ਵਾਹਿਗੁਰੂ ਬਖਸ਼ ਦੇਵੇ। ਕੋਈ ਵੇਖੋ ਜੀ, ਸਾਡੇ ਮੰਤ ਨੇ ਚੇਲੇ ਚਾੜ ਦਿੱਤੇ, ਮੈਂ ਤਾਂ ਇਹਨਾਂ ਨੂੰ ਹੋਇਆ ਨਾ, ਉਹਦੀ ਬਖਸ਼ਿਸ਼ ਵਾਹਿਗੁਰੂ ਉਹ ਨਹੀਂ, ਉਹਨਾਂ ਤੋਂ ਵੀ ਹੋਈ। ਇਸ ਕਰਕੇ ਜੋ ਏਕੋ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਾਵ ਨਿਰਵੈਰ ਅਕਾਲ ਮੂਰਤ ਜੁਨੀ ਸੈਭੰ ਗੁਰ ਪ੍ਰਸਾਦ ਜਪ, ਆਪ ਸੱਜੂ ਆਪ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ, ਚੱਕਰ ਕਿਸੇ ਨਾਲ ਬਣ ਜਾ ਉਹ ਹੈ ਸਭ ਚੇਤਨੰਦ ਸਰੂਪ ਅਸੀਂ ਭਾਂਤੀ ਪੈ ਸਰੂਪ। ਜੋ ਵਿਚਾਰ ਕਰਦਿਆਂ ਹੋਇਆ ਭੁੱਲਾਂ ਹੋਈਆਂ ਜਾਂ ਟੁੱਟੀਆਂ ਰਹਿ ਗਈਆਂ, ਉਹ ਆਪ ਪੈ ਕੇ ਗੁਰਮੁਖ ਉਚੇਤ ਸੁੱਚੇ ਇੱਕ ਰੂਪ ਸਰੂਪ ਸਾਰਿਆਂ ਨੂੰ ਸਾਖਿਆ, ਉਹ ਕਿਰਪਾ ਕਰਕੇ ਮੇਰੇ ਤੇ ਵੀ ਉਹਨਾਂ ਦੀ ਕਿਰਪਾ ਹੋਵੇ, ਵਾਹਿਗੁਰੂ ਦੇ ਚਰਨਾਂ ਦੇ ਵਿੱਚ ਪੂਰੀ ਲਿਵਲੀਨਤਾ ਹੋਵੇ ਤੇ ਉਹ ਸਾਖਿਆਤ ਹੋਵੇ। ਇਹੀ ਅਰਦਾਸ ਬੇਨਤੀ ਹੈ ਸਭ ਸੰਗਤ ਨੇ ਭੁੱਲ ਚੁੱਕ ਦੀ ਸ਼ਮਾ ਕਰ ਲਈ।
ਸ਼ਰਮ ਪਈ ਨਾਰਾਇਣ ਨਾਨਕ ਦਰ ਪਈਆ, ਪੋਖ ਸਹੰਦਾ ਸਰਵ ਸੁਖ ਜਿਸ ਬਖਸ਼ੇ ਬੇਪਰਵਾਹ।
ਹੁਣ ਐਸੇ ਕਮਾਈਆਂ ਕਰਨ ਵਾਲੇ ਔਰ ਗੁਰੂ ਕੇ ਬਚਨਾਂ ਨੂੰ ਕਮਾਉਣ ਵਾਲੇ, ਪਹਿਲਾਂ ਤੋਂ ਆਪ ਗੁਰੂ ਬ੍ਰਹਮ ਨੇਸ਼ੀ ਬ੍ਰਹਮ ਨੂੰ ਕਮਾਈਆਂ ਕਰਨ ਵਾਲੇ, ਉਹਨਾਂ ਦਾ ਹੁਣ ਸਾਹਿਬਜ਼ਾਦੇ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ, ਆਪ ਗੁਰੂ ਗੋਬਿੰਦ ਸਿੰਘ ਮਹਾਰਾਜ, ਪੰਜ ਪਿਆਰੇ, ਚਾਰ ਸਾਹਿਬਜ਼ਾਦੇ, ਉਹਨਾਂ ਦੇ ਵਿੱਚੋਂ ਤਿੰਨ ਸ਼ਹੀਦ ਹੋਏ ਨੇ ਪੰਜਾਂ ਦੇ ਵਿੱਚੋਂ। ਚਮਕੌਰ ਸਾਹਿਬ ਜਿਵੇਂ ਅਨੰਦਪੁਰ ਸਾਹਿਬ ਛੱਡਿਆ ਗੁਰੂ ਮਹਾਰਾਜ ਨੇ, ਅਤੇ ਉਹ 300 ਸਾਲਾਂ ਪੂਰਵ ਬੜੇ ਉਤਸ਼ਾਹ ਦੇ ਨਾਲ ਜਿੱਥੇ ਕਿੱਥੇ ਉਹਦੀ ਪ੍ਰਸਿੱਧੀ ਹੋ ਰਹੀ ਹੈ ਵੀ ਮਨਾਈਏ, ਚੰਗੀ ਗੱਲ ਹੈ। ਚਾਹੇ ਕਿਸੇ 'ਚ ਵੀ ਥੋੜ੍ਹਾ ਸਿੱਖਿਆ ਚਾਹੇ ਉਹ ਹੈ, ਕਰਦੇ ਤਾਂ ਹੈ ਨਾ, ਮਨਾਉਣਗੇ ਤਾਂ ਸਹੀ। ਜਿਹੜਾ ਵਸਰੀ ਹੋਣਾ ਉਹ ਤਾਂ ਬਿਰਲੇ ਬਿਰਲੇ ਹੀ ਹੋਣਗੇ, ਚਲੋ ਜਿਹਨਾਂ ਨੇ ਕੋਈ ਉਹ ਨਹੀਂ ਕਰਨੇ। ਅਤੇ ਉਹ ਆ ਰਿਹਾ, ਉਹ ਆਮ ਪ੍ਰਸਿੱਧ ਹੈ ਵੀ ਗੁਰੂ ਮਹਾਰਾਜ ਨੇ 5 ਪੋਹ ਦੀ ਰਾਤ ਨੂੰ ਕਿਲ੍ਹਾ ਛੱਡਿਆ, 6 ਨੂੰ ਰੋਪੜ ਆ ਗਏ, 7 ਨੂੰ ਇੱਥੇ 7 ਨੂੰ ਜੰਗ ਹੋਇਆ ਚਮਕੌਰ ਸਾਹਿਬ ਦਾ, 8 ਨੂੰ ਫਿਰ ਆਪਣੇ ਸਮਾਪਤੀ। ਉਹ ਇੱਥੋਂ ਫਿਰ ਹੀ ਵਿਛੋੜਾ ਸਾਹਿਬ ਹੈ ਗੁਰਦੁਆਰਾ, ਮਾਤਾ ਜੀ ਵਿਛੜ ਗਏ ਅਤੇ ਆਪਣੇ ਫਿਰ ਇੱਥੇ ਫਤਿਹਗੜ੍ਹ ਸਾਹਿਬ ਜਿਵੇਂ ਸਰਹੰਦ, ਇਹ ਇਹਨਾਂ ਦੀ ਸਮਝ ਲਓ ਜੜ ਸੀ ਹਕੂਮਤ ਦੀ, ਸਰਹੰਦ ਹਿੰਦ ਦਾ ਸਿਰ। ਅਤੇ ਉੱਥੇ ਜਿਸ ਤਰ੍ਹਾਂ ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਹੈ, ਉਹ ਦਿਹਾੜਾ ਆ ਰਿਹਾ ਹੈ। ਅਤੇ ਥਾਂ ਥਾਂ ਦੇ 300 ਸਾਲਾਂ ਪੂਰਵ ਇੱਥੋਂ ਵੀ ਨਗਰ ਨਿਵਾਸੀਆਂ ਨੇ ਅਤੇ ਹੋਰਨਾਂ ਨੇ ਵੀ ਰਲ ਕੇ ਇਸ ਸਥਾਨ 'ਤੇ ਜਿਹੜੇ ਆਪਣੇ ਸੇਵਾ ਕਰਦੇ ਹੈ ਉਹਨਾਂ ਨੇ ਰਲ ਮਿਲ ਕੇ ਕੋਈ ਜਲੂਸ ਦਾ ਪ੍ਰਬੰਧ ਕੀਤਾ ਹੈ। ਉਹ ਇਸ਼ਤਿਹਾਰ ਨਿਕਲੇ ਨੇ ਇੱਥੋਂ ਨਿਕਲ ਕੇ ਉੱਥੇ ਉੱਥੇ ਨੇੜੇ ਨੇੜੇ ਪਿੰਡਾਂ 'ਤੇ ਇੱਥੇ ਆ ਜਾਏਗਾ। ਉਹਦੀ ਜਿਹੜੀ ਜਲੂਸ ਦੀ ਤਰੀਕ ਹੈ ਉਹ ਕਿੰਨੀ ਰੱਖੀ ਹੈ? ਕਿੰਨੀ? ਚਲੋ ਜੀ, ਅੰਗਰੇਜ਼ੀ ਹੈ, ਮੈਨੂੰ ਨਹੀਂ ਪਤਾ ਦੇਸੀ ਕਿਹੜੀ ਬਣਦੀ ਹੈ। 8 ਦੇਸੀ ਅਤੇ 22 ਨਵੰਬਰ ਕਹਿੰਦੇ ਹੈ, ਦਸੰਬਰ ਅਤੇ ਉਹ ਇਸ਼ਤਿਹਾਰ ਲੱਗੇ ਉਹਨੇ ਪੜ੍ਹ ਲਿਆ ਤੁਸੀਂ। ਉਹ ਇਹਨਾਂ ਨੇ ਆਪਣੀ ਇੱਛਾ ਅਨੁਸਾਰ ਰੱਖੀ, ਮੈਂ ਵੀ ਉਹ 13 ਨੂੰ ਤਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਦਿਨ ਹੈ, ਇਹ ਤੁਸੀਂ ਕਿਵੇਂ ਉਹ ਜੀ ਉਹ ਪਹਿਲੀ ਰੱਖ ਲਈ ਇਹ ਪਿੰਡ ਵਾਲੇ ਫਿਰ ਉੱਥੇ ਜਾਂਦੇ। ਮੈਂ ਚਲੋ ਇਹ ਸੰਗਤਾਂ 'ਚ ਕਹਿ ਦਿਓ, ਮੈਂ ਕਹਿ ਦਿੱਤਾ ਭਾਈ ਉਤਸ਼ਾਹਪੂਰਵਕ ਸਾਰੇ ਕੋਈ ਫਤਿਹਗੜ੍ਹ ਸਾਹਿਬ ਕੋਈ ਇਸ ਤਰ੍ਹਾਂ ਮਹਾਰਾਜ ਕਿਰਪਾ ਕਰਨ, ਜਿਸ ਤਰ੍ਹਾਂ ਉਹਨਾਂ ਨੇ ਆਪਣਾ ਸਭ ਕੁਝ ਹੀ ਕੁਰਬਾਨ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਪਿਤਾ ਜੀ ਪਹਿਲਾਂ ਸ਼ਹਾਦਤ, ਫਿਰ ਮਾਤਾ ਜੀ, ਛੋਟੇ ਸਾਹਿਬਜ਼ਾਦੇ ਵੀ, ਅਤੇ ਆਪ ਵੀ ਦੇਖ ਲਓ ਜਵਾਬ ਕੀ ਆ, ਨਿਦਾਨ ਬਣੇ ਅਤ ਹੀ ਰਨਮਤ ਜੂਝ ਮਰੋ। ਅਤੇ ਇਹ ਬੜੀ ਛੇਤੀ ਮੁਕਤੀ ਪ੍ਰਾਪਤ ਹੁੰਦੀ ਹੈ। ਮਹਾਰਾਜ ਨੇ ਕਿਹਾ ਵੀ ਜਿਹੜਾ ਸੂਰਬੀਰ ਹੈ ਉਹ ਜੇ ਮੰਜੇ 'ਤੇ ਪੈ ਕੇ ਮਰੇ ਨਾ ਬਿਮਾਰ ਹੋ ਕੇ, ਤਾਂ ਉਹਦੇ ਬਹੁਤ ਮਾੜੇ ਭਾਗ ਨੇ। ਜਿਹੜਾ ਜੰਗ ਯੁੱਧ ਦੇ ਵਿੱਚ ਸਾਹਮਣੇ ਮਰੇ ਤੇ ਉਹਨੂੰ ਫਿਰ ਦੇਖੋ, ਤਪ ਕਰਦੇ ਰਹੋ, ਜਪ ਕਰਦੇ ਰਹੋ, ਠੰਡੇ ਪਾਣੀਆਂ ਨਾਲ ਨਹਾਓ ਜਾਂ ਹੋਰ ਚੀਜ਼ਾਂ ਕਰੋ। ਮਹਾਰਾਜ ਕਹਿੰਦੇ ਜੰਗ ਦੇ ਵਿੱਚ ਜਿਹੜਾ ਨਿਸ਼ਕਾਮੀ ਹੋਊਗਾ ਨਾ ਉਹਨੂੰ ਥੋੜ੍ਹੇ ਘੰਟਿਆਂ ਦੇ ਵਿੱਚ ਹੀ ਬਾਹਰ, ਸਰੀਰ ਦਾ ਹੀ ਮੋਹ ਹੈ, ਐਨ ਸਾਹਮਣੇ ਹੋ ਕੇ ਲੜੋ, ਦੁਸ਼ਟਾਂ ਦਾ ਨਾਸ਼ ਕਰੋ। ਇਸ ਤਰ੍ਹਾਂ ਇੱਧਰ ਹੀ ਧਨ ਜੀ ਉੱਤੇ ਕੋ ਜਗ ਮੈਂ ਮੁਖਤੇ ਹਰ ਚਿੱਤ ਮੈਂ ਜੁੱਢ ਵਿਚਾਰੇ, ਦੇਹ ਅਨਿਤ ਨਿਤ ਰਹੇ ਜਸਤਾਪ ਚੜੇ ਭਗ ਸਾਗਰ ਤਾਰੇ। ਸੋ ਐਸਾ ਪੁਰਬ ਦਿਹਾੜਾ ਆ ਰਿਹਾ ਹੈ ਜਿਹਦੇ ਵਿੱਚ ਵਿਕਸੀ ਵਿਵੇਕ ਹੈ, ਵਿਕੀ ਗਿਆਨ ਹੈ, ਨਮੋ ਜੁੱਧ ਜੁੱਧੇ, ਨਮੋ ਗਿਆਨ ਗਿਆਨੇ, ਨਮੋ ਭੋਜ ਭੋਜੇ, ਨਮੋ ਪਾਨ ਪਾਨੇ, ਨਮੋ ਕਲੈ ਕਰਤਾ, ਨਮੋ ਸਾਤ ਰੂਪੇ, ਨਮੋ ਇੰਦਰ ਇੰਦਰੇ, ਅਨਾਦੰਗ ਵਿਭੂਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਾਂ ਸੰਪੂਰਨ ਹੋਇਆ। ਹੋਰ ਗੁਰਮੁਖ ਜਿਹੜੇ ਗੁਰੂ ਮਹਾਰਾਜ ਦੀ ਵਿਚਾਰ ਰੱਖਣ ਵਾਲੇ ਗਿਆਨੀ ਸੱਜਣ ਬਾਬਾ ਭੋਲਾ ਸਿੰਘ ਜੀ, ਜਰਨੈਲ ਸਿੰਘ ਜੀ, ਹੋਰ ਵੀ ਆਏ ਹੋਏ ਨੇ, ਅਤੇ ਜੇ ਸਾਰਿਆਂ ਨੂੰ ਟਾਈਮ ਦੇਈਏ ਤਾਂ ਫਿਰ ਟਾਈਮ ਸੰਪੂਰਨ ਹੋ ਗਿਆ ਹੈ। ਖਿਮਾ ਦੇ ਮੈਂ ਜਾ ਚੁੱਕਾ, ਚਾਹੀਦਾ ਤਾਂ ਹੈ ਥੋੜ੍ਹਾ ਥੋੜ੍ਹਾ ਸਾਰਿਆਂ ਨੂੰ, ਇਸ ਤਰ੍ਹਾਂ ਗਿਆਨੀ ਕਪੂਰ ਸਿੰਘ ਜੀ ਜਾਂ ਹੋਰ ਜੀ, ਹੁਣ ਅਰਦਾਸ ਕਰੀਏ ਆਪਾਂ। ਝੂਠਾ ਕੋਰੋ ਤੁਮ